वाहे गुरु साहिब जियो दोहरा विषय अगन को नीर सम दास पीर काट देत अमर दास गुर पद पदम बंदौ नित्यं नेत विषय अगन को नीर सम
वाहिगुरु जी का खालसा वाहिगुरु जी की फतेह। परम सत्कार जो गुरु खालसा सत्संग जी आप कई रोज तो गुरु अमरदास साहिब महाराज जी के इतिहास विच जो उन्होंने हजूरी विच डल्ला नवासी तथा होर नगर तो समय समय अनुसार माई पाई पहुंच दे रहे जिस तरह उन्होंने सब उपदेश दे के आप जी ने यही अधिकारी देख के उही उपदेश दे के जन्म सफल किया है जन्म मन तो रहित कर दिता है। वो अपना इतिहास विच प्रसंग श्रवण कर रहे सन जिन्हों विचों बहु गिणती विच अपा जिहड़े प्रसंग श्रवण कर ही ले कुछ क मंजियां जिवें आप जी ने बख्शियां थोड़ा बहुता उहदा निर्णा इतिहास विच पढ़िया सुनिया विच आया है। इस तरह गुरसिखां नूं जिवें उपदेश दे के निहाल किया वह भी गुरसिखां दे पंथ प्रसंग भी पढ़ सुन ले ने। अज जिवें चौथे पातशाह गुरु रामदास साहिब जी दा लाहौर शहर चूना मंडी विखे अवतार होया जिस तरह गुरु अमरदास साहिब जी आप चरण छन चल के श्री गोविंदवाल साहिब विखे आए ते सेवा प्रारंभ की आप जी की शादी बीबी भानी नाल होई वो इतिहास प्रारंभ हो रहा है। वो जिमें भी आंदा आप मन चित ला के सुनिए जी
विषय अगन को नीर सम।
हां कवि जी कहते हैं हे गुरसिखो श्रोता जनो जो विषयां दी अग्नि है जो बड़ी भारी सारे दे हृदय अंदर ही लट लट करके मच रही है प्रज्वलित हो रही है उसनों बजाण वास्ते गुरु अमरदास साहिब जी जिहड़ा दर्शन दार है या उपदेश है वो पानी दे समान है।
दास पीर कट देत
दास सेवक उन्हत जो कोई पीड़ा पैंदी है ते याद करदे हन पीड़ा नु कट वड दिंदे नाश कर दिंदे हन।
अमर दास गुर पद पदम
इस करके ऐसे गुरु अमरदास साहिब जी दे चरणा कमलां ते
बंदौ नित्यं नेत
कहंदे हन नित्यं नेत हमेशे ही मैं निजम नाल नमस्कार करदा हां। जिवें दोवें हाथ जोड़ के ते श्रद्धा भावना नाल ओ नमस्कार करनी कीता हुंदा ना जिवें आप सलूट जां मारदे हुंदे दूरों ही करदे करांदे हुंदे इक हुंदी है वी निजम नाल असूल नाल दोवें हाथ जोड़ के अंदरों भी मन बुद्ध नूं जोड़ के फिर भावना नाल मत्था टेकना। ਇਸ ਤਰ੍ਹਾਂ ਕਹਿੰਦੇ ਨਿਯਮ ਨਾਲ ਤੁਹਾਡੀ ਭਾਵਨਾ ਨਾਲ ਮੈਂ ਹਮੇਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕਦਾ ਹਾਂ।
ਚੌਪਈ ਸੰਮਤ ਸੱਤ ਦਸ ਪੰਚ ਇਕਾਸੀ।
ਹਾਂ, ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਦੇ ਹਾੜੇ ਜੀ ਅਵਤਾਰ ਦੀ ਜਿਹੜੀ ਕਥਾ ਇੱਥੋਂ ਪ੍ਰਾਰੰਭ ਹੋ ਰਹੀ ਹੈ ਕਿ ਹੇ ਸਰੋਤਾ ਜਿਨ੍ਹਾਂ ਬਿਕਰਮੀ ਸੰਮਤ ਸੱਤ ਤੇ ਦਸ ਪੰਦਰਾਂ ਹੋ ਗਏ, ਪੰਦਰਾਂ ਸੌ ਤੇ ਇਕਾਸੀ, 1581 ਬਿਕਰਮੀ ਸੰਮਤ ਸੀ ਪਰ ਕਵੀ ਜੀ ਨੇ 81 ਹੀ ਲਿਖਿਆ ਹੈ। ਹੋਰ ਇਤਿਹਾਸਾਂ ਵਿੱਚ 1591 ਲਿਖਿਆ ਹੈ। ਸੋ ਸੰਪਰਦਾ ਵਿੱਚ ਜਿਹੜਾ 91 ਉਸਨੂੰ ਸ਼ੁੱਧ ਮੰਨਿਆ ਗਿਆ ਹੈ। ਇਸ 10 ਸਾਲ ਦਾ ਕਵੀ ਜੀ ਨੂੰ ਭੁਲੇਖਾ ਲੱਗਾ ਹੈ, ਉਹ 81 ਨਹੀਂ 91 ਸਮਝਣਾ, ਕਿਉਂਕਿ ਹੋਰ ਇਤਿਹਾਸਾਂ ਵਿੱਚ 1591 ਬਿਕਰਮੀ ਸੰਮਤ ਤੇ ਕੱਤਵ ਦੇ ਹਨੇਰ ਪੱਖ ਦੀ ਬਦੀ ਤੀ ਸਥਿਤ ਸੀ ਜਦੋਂ ਆਪ ਜੀ ਨੇ ਇਹ ਅਵਤਾਰ ਧਾਰਿਆ ਹੈ ਸੀ।
ਲਵਪੁਰ ਨਗਰ ਸਦਾ ਜਿਮ ਵਾਸੀ।
ਜਿਹੜਾ ਲਾਹੌਰ ਸ਼ਹਿਰ ਹੈ ਜਿਹਦੇ ਵਿੱਚ ਹਮੇਸ਼ਾ ਆਪ ਜੀ ਦਾ ਨਿਵਾਸ ਰਿਹਾ।
ਬੰਸ ਲਉ ਕੋ ਸਿੰਧ ਮਨਿੰਦੂ।
ਆ ਜਿਹੜਾ ਰਾਮ ਚੰਦਰ ਜੀ ਦਾ ਵੱਡਾ ਪੁੱਤਰ ਸੀ, ਲਉ ਛੋਟਾ ਸੀ ਕੁਸ਼ੂ, ਉਹ ਕੁਸ਼ੂ ਤੋਂ ਕਸ਼ੂਰ ਸ਼ਹਿਰ ਵਸਿਆ ਹੈ ਤੇ ਲਉ ਤੋਂ ਇਹ ਲਾਹੌਰ ਸ਼ਹਿਰ ਵਸਿਆ ਹੈ। ਉਹ ਜਿਹੜਾ ਕਹਿੰਦੇ ਲਉ ਜਿਹੜਾ ਰਾਮ ਜੀ ਦਾ ਵੱਡਾ ਪੁੱਤਰ ਸੀ, ਇਹ ਜਿਹੜਾ ਲਹੂ ਦੀ ਬੰਸ ਹੈ ਤਾਂ ਸਮੁੰਦਰ ਦੇ ਸੁਰ ਸਮਝੋ।
ਜਨਮੇ ਰਾਮਦਾਸ ਗੁਰ ਇੰਦੂ।
ਇਸ ਤਰ੍ਹਾਂ ਇਹ ਲਹੂ ਬੰਸ ਵਿੱਚੋਂ ਜਾਂ ਇਹ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ, ਜਿਵੇਂ ਉਹ ਸਮੁੰਦਰ ਦੇ ਵਿੱਚ 14 ਰਤਨ ਪੈਦਾ ਹੋਏ, ਉਹਦੇ ਵਿੱਚੋਂ ਇੱਕ ਜਿਹੜਾ ਚੰਦਰਮਾ ਇਹ ਵੀ ਇੱਕ ਰਤਨ ਮੰਨਿਆ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਚੰਦਰਮਾ ਵਾਂਗ ਪੈਦਾ ਹੋਏ।
ਸਭ ਪੁਰ ਹਰਖ ਅਚਾਨਕ ਲਹਿਓ।
ਆ ਜਦੋਂ ਰਾਮਦਾਸ ਸਾਹਿਬ ਜੀ ਨੇ ਉਹ ਚੂਨਾ ਮੱਡੀ ਲਾਹੌਰ ਸ਼ਹਿਰ ਵਿਖੇ ਅਵਤਾਰ ਧਾਰਿਆ ਹੈ, ਕਹਿੰਦੇ ਸਾਰੇ ਲਾਹੌਰ ਸ਼ਹਿਰ ਦੇ ਵਿੱਚ ਅਚਨਚੇਤ ਹੀ ਬੜਾ ਭਾਰੀ ਆਨੰਦ ਖੁਸ਼ੀਆਂ ਹੋਈਆਂ ਹਨ, ਸਭ ਨੇ ਜਾਣਿਆ ਹਨ।
ਨਦੀਆਂ ਨੀਰ ਚੀਰ ਹੈ ਬਹਿਓ।
ਇਸ ਤਰ੍ਹਾਂ ਵਾਹਿਗੁਰੂ ਵੱਲੋਂ ਕਲਾ ਵਰਤੀ ਹੈ ਕਿ 999 ਨਦੀਆਂ ਮੰਨੀਆਂ ਵਿਦਵਾਨਾਂ ਨੇ, ਕਿ ਸਾਰੀਆਂ ਨਦੀਆਂ ਵਿੱਚ ਜਿਹੜਾ ਪਾਣੀ ਸੀ ਉਹ ਦੁੱਧ ਵਾਂਗ ਹੋ ਕੇ ਚੱਲਿਆ ਹੈ।
ਸਨੇ ਸਨੇ ਭੇ ਵੱਡੇ ਕਿਰਪਾਲਾ।
ਦਿਆਲੂ ਕਿਰਪਾਲੂ ਗੁਰੂ ਰਾਮਦਾਸ ਸਾਹਿਬ ਜੀ ਹੌਲੀ ਹੌਲੀ ਕਹਿੰਦੇ ਉਮਰ ਵਿੱਚ ਕੁਝ ਵੱਡੇ ਹੋ ਗਏ।
ਬੁੱਧ ਬਿਲੰਦ ਨਿਕੰਦਨ ਕਾਲਾ।
ਆ ਜੋ ਮਹਾਨ ਬੁੱਧੀ ਵਾਲੇ ਸਨ ਤੇ ਮੌਤ ਤਾਰਕ ਦਾ ਜਿਹੜਾ ਦੁੱਖ ਨੂੰ ਕੱਟਣ ਵਾਲੇ ਸਨ।
ਪਾਸ ਬੁਲਾਏ ਕਹਿਓ ਹਰ
ਇੱਕ ਦਿਨ ਦੀ ਗੱਲ ਹੈ, ਪਿਤਾ ਹਰਦਾਸ ਜੀ ਨੇ ਇਹਨਾਂ ਨੂੰ ਕੋਲ ਬੁਲਾ ਕੇ ਆਖਿਆ ਹੈ, ਕਿਹਾ ਹੈ
ਕੰਮ ਕਰੋ ਘਰ ਕੋ ਸੁਖ ਰਾਸ।
ਰਾਮਦਾਸ ਸੁਖਾਂ ਦੇ ਰਾਸ, ਸੁਖਾਂ ਦੀ ਖਾਣ ਪੁੱਤਰ, ਹੁਣ ਤੁਸੀਂ ਵੱਡੇ ਹੋ ਗਏ, ਕੋਈ ਨਾ ਕੋਈ ਘਰ ਦਾ ਕੰਮ ਕਰੋ।
ਖੇਲਣ ਕੇ ਦਿਨ ਖੇਲ ਗਏ ਹੈ।
ਸੁਪੁੱਤਰ ਰਾਮਦਾਸ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਦੇ ਖੇਲ ਕਰਨ ਵਾਲੇ ਦਿਨ ਸੀ ਉਹ ਤਾਂ ਹੁਣ ਚਲੇ ਗਏ, ਖਤਮ ਹੋ ਗਿਆ, ਵੱਡੇ ਹੋ ਗਏ ਹੋ।
ਯਾ ਤੇ ਮੈਂ ਬਚ ਤੋਹੇ ਕਹੇ ਹੈ।
ਇਸੇ ਕਰਕੇ ਪੁੱਤਰ ਰਾਮਦਾਸ ਅੱਜ ਤੈਨੂੰ ਮੈਂ ਬਚਨ ਕਿਹਾ ਵੀ ਹੁਣ ਕੋਈ ਘਰ ਦਾ ਜਿਹੜਾ ਕੰਮ ਹੈ ਤੁਸੀਂ ਸ਼ੁਰੂ ਕਰ ਲੋ।
ਸਤ ਬਚਨ ਜੋ ਕਹੋ ਸੋ ਕਰ ਹੂੰ।
ਉਸ ਵੇਲੇ ਰਾਮਦਾਸ ਜੀ ਬੋਲੇ, ਪਿਤਾ ਜੀ ਸਤ ਬਚਨ ਜੋ ਕਹੋਗੇ ਉਹੀ ਮੈਂ ਕੰਮ ਕਰਾਂਗਾ।
ਮੈਂ ਰਾਵਰ ਕੇ ਸਦ ਅਨੁਸਾਰ ਹਾਂ
ਕਿਉਂਕਿ ਹੇ ਪਿਤਾ ਜੀ ਮੈਂ ਆਪ ਜੀ ਦੇ ਸਦਾ ਅਨੁਸਾਰੀ ਹਾਂ ਆਗਿਆ ਵਿੱਚ ਹਾਂ।
ਨਿਸ ਬੀਤੀ ਤਬ ਭਇਓ ਸਕਾਰੇ,
ਸ਼ਾਮ ਨੂੰ ਗੱਲ ਕਹੀ ਸੁਣੀ ਗਈ ਸੀ, ਰਾਤ ਆਈ ਰਾਤ ਬੀਤੀ ਹੈ, ਤਦੋਂ ਸਕਾਰੇ ਕੀਏ ਸਵੇਰ ਹੋ ਗਿਆ।
ਚਨਕ ਉਦਕ ਸਨ ਮਾਤ ਉਬਾਰੇ,
ਮਾਤਾ ਦਇਆ ਕੌਰ ਜੀ ਨੇ ਇਸ ਤਰ੍ਹਾਂ ਕਹਿੰਦੇ ਜਿਹੜੇ ਰਾਤ ਨੂੰ ਛੋਲੇ ਜੇ ਪਾਣੀ ਵਿੱਚ ਭਿਉਂਦੇ ਸਨ ਉਬਾਲਣਾ ਕੀਤੇ ਹਨ।
ਪਰ ਚੰਗੇਰ ਸੁੱਤ ਕੇ ਕਰ ਹੋ ਦੀਨੀ,
ਇਸ ਤਰ੍ਹਾਂ ਚਣਕੇ ਲੂਣ ਮਿਰਚ ਮਸਾਲਾ ਜਾ ਪਾ ਕੇ ਉਹ ਘੁੰਗਣੀਆਂ ਜਾ ਬਣਾ ਕੇ ਵੱਡੀ ਸਾਰੀ ਥਾਲੀ, ਇੱਕ ਤਾਂ ਹੁੰਦੀ ਨਾ ਛੋਟੀ ਨੂੰ ਤਾਂ ਥਾਲੀ ਕਿਹਾ ਜਾਂਦਾ, ਜਿਹੜੀ ਵੱਡੀ ਸਾਰੀ ਹੋਵੇ ਉਹਨੂੰ ਚੰਗੇਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਆ ਹੁਣ ਵੀ ਤੁਸੀਂ ਦੇਖੋਗੇ ਸਿਰ ਦੇ ਉੱਪਰ ਚੁੱਕੀ ਜੇ ਫਿਰਦੇ ਹੁੰਦੇ ਹੋ, ਉਹ 3-4 ਫੁੱਟ ਲੰਮੀ ਹੁੰਦੀ ਹੈ ਤੇ ਕਿਨਾਰੇ ਥੋੜੇ ਥੋੜੇ ਜਿਹੇ ਉਹਦੇ ਹੁੰਦੇ ਆ, ਥਾਲੀ ਦੇ ਛੋਟੀ ਹੁੰਦੀ ਤੇ ਕਿਨਾਰੇ ਉੱਪਰ ਵੱਡੇ ਵੱਡੇ ਹੁੰਦੇ ਆ। ਉਹ ਪ੍ਰਸ਼ਾਦਾ ਛਕਣ ਵਾਲੀ ਹੁੰਦੀ ਹੈ ਥਾਲੀ, ਤੇ ਜਿਹੜੀ ਚੰਗੇਰ ਹੈ ਇਹਦੇ ਵਿੱਚ ਇਹੋ ਜਿਹੇ ਸਾਜੋ ਸਮਾਨ ਪਾ ਕੇ ਉਹ ਜਿਹੜੇ ਕੋਈ ਦੁਕਾਨਦਾਰ ਹੈ ਉਹ ਵੇਚਦੇ ਨੇ ਸਰ, ਇਸ ਤਰ੍ਹਾਂ ਵੱਡੀ ਸਾਰੀ ਜਿਹੜੀ ਚੰਗੇਰ ਜੀ ਭਰ ਕਰਕੇ ਪੁੱਤਰ ਨੂੰ ਉਹ ਦੇ ਦਿੱਤੀ ਹੈ।
ਵੇਚੋ ਪੁੱਤਰ ਲਾਭ ਦਾ ਚੀਨੀ,
ਨਾਲ ਮਾਤਾ ਨੇ ਕਿਹਾ ਵੀ ਇਹ ਪੁੱਤਰ ਲਾਭਦਾਈ ਜਾਣ ਕੇ ਨੂੰ ਤੁਸੀਂ ਇਹ ਚਣਿਆਂ ਨੂੰ ਵੇਚ ਦਿਓ, ਲਾਭ ਲੈ ਆਓ।
ਲੈ ਕਰ ਗਏ ਬਾਜ਼ਾਰ ਕਿਰਪਾਲਾ,
ਮਾਤਾ ਜੀ ਤੋਂ ਕਹਿੰਦੇ ਘੁੰਗਣੀਆਂ ਦੀ ਚੰਗੇਰ ਜੀ ਲੈ ਕੇ ਜਾਲੂ ਕਿਰਪਾਲੂ ਸਤਿਗੁਰੂ ਜੀ ਲਾਹੌਰ ਦੇ ਬਾਜ਼ਾਰ ਵਿੱਚ ਚਲੇ ਗਏ।
ਹੋਕਾ ਦੇਵਤ ਮਧੁਰ ਵਿਸਾਲਾ,
ਬੜੀ ਮਿੱਠੀ ਆਵਾਜ਼ ਨਾਲ ਆਪ ਜੀ ਹੋਕਾ ਦੇ ਰਹੇ ਹੈ। ਭਾਈ ਬੜੀਆਂ ਸੋਹਣੀਆਂ ਕੁੰਗਣੀਆਂ ਬਣੀਆਂ, ਬਹੁਤ ਸਵਾਦੀ ਆ ਭਾਈ, ਲੈ ਲੋ ਇਹ ਛਕ ਲੋ।
107 ਤਿੰਨ ਲਿਓ ਬੁਲਾਈ,
ਇਸ ਤਰ੍ਹਾਂ ਹੋਕਾ ਦਿੰਦੇ ਫਿਰ ਰਹੇ ਸੀ ਬਾਜ਼ਾਰਾਂ ਵਿੱਚ। ਇੱਕ ਕੋਈ ਸਾਧੂ ਉੱਥੇ ਆ ਗਿਆ ਹੈ, ਉਹਨਾਂ ਨੇ ਇਹਨਾਂ ਨੂੰ ਆਵਾਜ਼ ਦੇ ਕੇ ਆਪਣੇ ਕੋਲ ਸੱਦ ਲਿਆ, ਬੁਲਾ ਲਿਆ।
ਹਮੈ ਦੇਹੋ ਇਉਂ ਗਿਰਾ ਅਲਾਈ,
ਇਸ ਤਰ੍ਹਾਂ ਸਾਧੂ ਨੇ ਬਚਨ ਕਿਹਾ ਵੀ ਬੱਚੇ ਆ ਘੁੰਗਣੀਆਂ ਜਿਹੜੀਆਂ ਤੂੰ ਜਿਹੜੀਆਂ ਵੇਚ ਰਿਹਾ ਬਈ, ਇਹ ਵੀ ਮੈਨੂੰ ਕੁਝ ਦੇ ਦੇ।
ਸੁਣ ਇੱਕ ਮੁਸ਼ਟ ਲੱਗੇ ਭਰ ਦੇਣ,
ਸਾਧੂ ਤੋਂ ਬਚਨ ਸੁਣ ਕੇ ਆਪ ਰਾਮਦਾਸ ਸਾਹਿਬ ਜੀ ਇੱਕ ਮੁੱਠੀ ਜੀ ਭਰ ਕੇ ਘੁੰਗਣੀਆਂ ਦੀ ਉਹ ਸਾਧੂ ਨੂੰ ਦੇਣ ਲੱਗੇ।
ਹਮੈ ਨਾ ਚਾਹੇ ਏਕ ਕੀ ਲੈਣ,
ਸਾਧੂ ਤਾਂ ਹੈ ਨੀ ਸੀ, ਉਹ ਪਰਮੇਸ਼ਰੀ ਕਹਿੰਦੇ ਸਾਧੂ ਰੂਪ ਵਿੱਚ ਆਇਆ ਹੋਇਆ ਸੀ। ਇੱਕ ਉਹ ਕਹਿਣ ਲੱਗਾ ਵੀ ਇੱਕ ਮੁੱਠੀ ਲੈਣ ਦੀ ਸਾਨੂੰ ਚਾਹਨਾ ਨਹੀਂ, ਅਸੀਂ ਤਾਂ ਜ਼ਿਆਦਾ ਇਹ ਘੁੰਗਣੀਆਂ ਲੈਣੀਆਂ ਹਨ।
ਇਸ ਵਿਦ ਦਵੈ ਤ੍ਰੈ ਦੇਹ ਨਾ ਲੇਵੈ,
ਸਾਧੂ ਨੂੰ ਕਹਿੰਦੇ ਵੀ ਤੁਸੀਂ ਚਲੋ 2 ਮੁੱਠੀਆਂ ਲੈ ਲੋ, 3 ਮੁੱਠੀਆਂ ਲੈ ਲੋ, 4 ਲੈ ਲੋ। ਉਹ ਕਹਿੰਦੇ ਵੀ ਇਸ ਤਰ੍ਹਾਂ ਇਹ 2-3 ਮੁੱਠੀਆਂ ਅਸੀਂ ਨਹੀਂ ਲੈਣੀਆਂ ਹਨ, ਉਹ ਇਹ ਦਿੰਦੇ ਆ ਤੇ ਉਹ ਲੈ ਨਹੀਂ ਰਹੇ ਸਾਧੂ।
ਸਕਲ ਚੰਗੇਰ ਪਲਟ ਹੀ ਏਵੈ,
ਜਦੋਂ ਸਾਧੂ ਕਹਿੰਦੇ ਵੀ 2-4 ਨਹੀਂ ਲੈਣੀਆਂ, ਦੇਣੀਆਂ ਤਾਂ ਸਾਰੀਆਂ ਹੀ ਦੇ ਦੇ। ਉਹ ਜਿੰਨੀ ਭਰੀ ਭਰਾਈ ਚੰਗੇਰ ਜੀ ਸੀ, ਫਿਰ ਸਾਧੂ ਦੇ ਬਸ ਝੋਲੀ ਦੇ ਵਿੱਚ ਆਪ ਜੀ ਨੇ ਭਰ ਦਿੱਤੀ ਹੈ, ਪਾ ਦਿੱਤੀ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਹੀ ਕਹਿੰਦੇ ਐਸੇ ਰੂਪ ਵਿੱਚ ਆਇਆ ਸੀ, ਆਪ ਹੀ ਉਹ ਇੱਧਰ ਹੈ ਤੇ ਆਪ ਹੀ ਲੈਣ ਦੇਣ ਵਾਲਾ ਹੈ। ਉਹ ਕਹਿੰਦੇ ਵੀ ਤੂੰ ਤੇਰੇ ਵੀ ਲੰਗਰ ਚੱਲਦੇ ਰਹਿਣ, ਤੂੰ ਛਕਦਾ ਛਕਾਉਂਦਾ ਰਹੇ, ਤੂੰ ਮਹਾਨ ਪ੍ਰਤਾਪੀ ਹੋਵੇ। ਇਸ ਤਰ੍ਹਾਂ ਵਰਜੇ ਦੇਖ ਕੇ ਚਲਿਆ ਗਿਆ ਸਾਧੂ।
ਗ੍ਰਹਿ ਆਏ ਪਿਤ ਦੇਖਿਓ ਖਾਲੀ,
ਇੱਧਰ ਪਿਤਾ ਹਰਦਾਸ ਜੀ ਨੇ ਜਦੋਂ ਦੇਖਿਆ ਵੀ ਪੁੱਤਰ ਤਾਂ ਸਾਰੀ ਜਿਹੜੀ ਚੰਗੇਰ ਜੀ ਖਾਲੀ ਕਰਕੇ ਆ ਗਿਆ, ਕੁਝ ਮਾਇਆ ਤਾਂ ਲੈ ਕੇ ਆਇਆ ਨਹੀਂ ਹੈ।
ਲੋਚਨ ਪੂਰ ਲਏ ਤਬ ਲਾਲੀ,
ਜਿਵੇਂ ਫਿਰ ਪਿਤਾ ਦਾ ਸੁਭਾਅ ਹੁੰਦਾ ਹੀ ਹੈ ਵੀ ਜਦੋਂ ਖਾਲੀ ਆਏ ਕੋਈ ਲੈ ਕੇ ਨਾ, ਫਿਰ ਗੁੱਸੇ ਨਾਲ ਨੇਤਰ ਤਾਂ ਭਰਨਾ ਹੀ ਹੈ। ਰਾਜ ਜੀ ਨੇ ਕਹਿੰਦੇ ਨੇਤਰਾਂ ਵਿੱਚ ਕਹਿੰਦੇ ਗੁੱਸਾ ਭਰ ਲਿਆ, ਲਾਲ ਨੇਤਰ ਕਰ ਲਏ,
ਦੇਖ ਪਿਤ ਨੈਣ ਵਹਿਰ ਨਿਕਸਾਏ,
ਪਿਤਾ ਦੇ ਨੇਤਰ ਗੁੱਸੇ ਨਾਲ ਭਰੇ ਲਾਲ, ਦੇਖ ਕੇ ਰਾਮਦਾਸ ਸਾਹਿਬ ਜੀ ਚਟਪਟ ਘਰ ਤੋਂ ਬਾਹਰ ਨਿਕਲੇ ਆਏ,
ਰੁਦਨ ਕਰਤ ਜਲ ਨੇਤਰ ਬਹਾਏ,
ਕਹਿੰਦੇ ਬਾਹਰ ਜਾ ਕੇ ਰੋਣਾ ਕਰ ਰਹੇ, ਅੱਖਾਂ ਵਿਚੋਂ ਨੇਤਰ ਹੰਝੂ ਵਹਾ ਰਹੇ ਹੈ ਵੀ ਦੇਖੋ ਕੋਈ ਅਸੀਂ ਮਾੜਾ ਕਰਕੇ ਤਾਂ ਕੋਈ ਆਏ ਨਹੀਂ ਹੈ, ਸਾਧੂ ਨੂੰ ਇਹ ਦੇ ਆਏ ਹਾਂ, ਕੋਈ ਸਾਧੂ ਨੂੰ ਦੇ ਦੇਣਾ ਕੋਈ ਮਾੜਾ ਥੋੜੋ ਕਰਮ ਹੁੰਦਾ ਹੈ। ਪਰ ਪਿਓ ਕਹਿੰਦਾ ਵੀ ਖਾਲੀ ਕਿਉਂ ਆਏ ਹੈ,
ਸੰਗਤ ਤੇਹਤੇ ਚੱਲੀ ਨਿਹਾਰੀ,
ਬਾਹਰ ਜਦੋਂ ਗਏ ਨੇ ਕੀ ਦੇਖਦੇ ਆ, ਕਹਿੰਦੇ ਸੰਗਤ ਚੱਲਦੀ ਹੋਈ ਇਹਨਾਂ ਨੇ ਦੇਖੀ, ਕਿਸੇ ਪਾਸੇ ਨੂੰ ਜਾ ਰਹੀ ਤਾਂ ਕੀ ਹੈ,
ਗੋਇੰਦ ਵੱਲ ਹੈ ਪੂਰੀ ਵਿਚਾਰੀ,
ਵਿਚਾਰਿਆ ਵੀ ਸੰਗਤ ਤਾਂ ਗੋਇੰਦਵਾਲ ਪੁਰੀ ਨੂੰ ਜਾ ਰਹੀ ਹੈ,
ਤਿੰਨ ਸੰਗ ਚੱਲੇ ਕਿਰਪਾਲ ਵਿਸਾਲਾ,
ਜਿਹੜੀ ਸੰਗਤ ਗੋਇੰਦਵਾਲ ਨੂੰ ਚੱਲ ਜਾ ਰਹੀ ਸੀ ਜਾਲੂ ਕਿਰਪਾਲੂ ਰਾਮਦਾਸ ਸਾਹਿਬ ਜੀ ਉਸ ਸੰਗਤ ਨਾਲ ਹੀ ਚੱਲ ਪਏ,
ਗੋਇੰਦਵਾਲ ਸਮੂਹ ਉਤਾਲਾ,
ਸ੍ਰੀ ਗੋਇੰਦਵਾਲ ਸਾਹਿਬ ਨੂੰ ਸਮੂਹ ਸੰਗਤ ਦੇ ਨਾਲ ਬੜੀ ਛੇਤੀ,
ਸਭ ਸੰਗਤ ਗੁਰ ਦਰਸ਼ਨ ਪਾਈ,
ਇਧਰ ਜਿੰਨੀ ਸੰਗਤ ਸੀ ਉਹਨਾਂ ਨੇ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਾਏ,
ਕੁਛ ਕੁ ਕਾਲ ਰਹਿ ਵਿਦਾ ਸਿਧਾਈ,
ਕੁਝ ਕੁ ਸਮਾਂ ਸੰਗਤ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿਚ ਰਹੀ ਹੈ, ਫਿਰ ਵਿਦਾ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੀ ਗਈ ਹੈ,
ਰਹਿਤ ਭਏ ਗੁਰ ਕੇਰ ਹਦੂਰਾ,
ਇਧਰ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿਚ ਹੀ ਪੱਕਿਆਂ ਤੌਰ ਤੇ ਰਹਿ ਪਏ ਹਨ,
ਜੋ ਭਾਖ ਕਰ ਹੈ ਦ੍ਰਿਤ ਰੂਰਾ,
ਗੁਰੂ ਅਮਰਦਾਸ ਸਾਹਿਬ ਜੀ ਕੋ ਮੁੱਖੋਂ ਵਚਨ ਕਰ ਰਹੇ ਹਨ, ਉਹ ਬੜੀ ਛੇਤੀ ਕਰਦੇ ਆ ਸੋਹਣੇ ਢੰਗ ਨਾਲ ਕੰਮ ਕਾਰ,
ਲੰਗਰ ਸੇਵਾ ਸਰਬ ਸੋ ਕਰ ਹੈ,
ਗੁਰੂ ਕੇ ਲੰਗਰ ਦੀ ਜਿੰਨੀ ਸਾਰੀ ਸੇਵਾ ਹੈ ਬੜੇ ਚਾਵਸ਼ਾਂ ਨਾਲ ਆਪ ਸਾਰੀ ਕਰਦੇ,
ਸਭ ਸੰਗਤ ਅਨਸਾਰੀ ਚਰ ਹੈ,
ਸੰਗਤ ਆਉਣ ਜਾਣ ਵਾਲੀ ਹੈ ਸਾਰਿਆਂ ਦੇ ਅਨਸਾਰੀ ਹੋ ਕੇ ਚੱਲਦੇ, ਜਿਵੇਂ ਸੰਗਤ ਕਹਿੰਦੀ ਉਵੇਂ ਕਰਦੇ,
ਇਤ ਇਹ ਭਾਈ ਔਰ ਸੁਨ ਕਾਨੀ,
ਕਵੀ ਜੀ ਕਹਿੰਦੇ ਸਰੋਤਾ ਜਿਵੇਂ ਇਧਰ ਤਾਂ ਇਉਂ ਗੱਲ ਹੋਵੀ ਵੀ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿਚ ਆ ਗਏ, ਸੇਵਾ ਵਿਚ ਲੱਗ ਗਏ, ਇਧਰ ਕਹਿੰਦੇ ਹੋਰ ਇਕ ਤੁਸੀਂ ਕਹਾਣੀ ਸੁਣ ਲੋ ਕੰਨ ਵਿਚ,
ਮਹਿਲ ਕਹਿਓ ਜਿਮ ਗੁਰ ਜਿਮ ਗੁਰ ਪ੍ਰਤ ਬਾਨੀ,
ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਰਾਮੋ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਤਾਈ ਬਚਨ ਬਾਣੀ ਕਹੇ ਸੀ, ਉਹ ਸੁਣੋ ਗੱਲ,
ਮਹਾਰਾਜ ਸੁਣੀਏ ਬਚ ਮੇਰਾ,
ਗੁਰੂ ਅਮਰਦਾਸ ਜੀ ਨੂੰ ਰਾਮੋ ਪਤਨੀ ਨੇ ਕਿਹਾ ਕਿ ਮਹਾਰਾ ਪਤੀ ਸਤਿਗੁਰੂ ਮੇਰੇ ਬਚਨ ਸੁਣੀਏ ਧਿਆਨ ਦੇ,
ਭਾਨੀ ਵੱਡੀ ਭਈ ਮੈਂ ਹੇਰਾ,
ਮੈਂ ਦੇਖ ਲਿਆ ਵੀ ਜਿਹੜੀ ਛੋਟੀ ਸੁਪੁੱਤਰੀ ਹੈ ਭਾਨੀ ਉਹ ਉਮਰ ਵਿਚ ਕਾਫੀ ਵੱਡੀ ਹੋ ਗਈ ਹੈ,
ਇਸ ਕੀ ਬਨ ਹੈ ਸਗਾਈ ਕਰੀ,
ਆਏ ਜਿਹੜੀ ਬੀਬੀ ਭਾਨੀ ਹੈ ਕਿਤੇ ਨਾ ਕਿਤੇ ਦੀ ਜਿਹੜੀ ਸਗਾਈ ਕਰਨੀ ਬਣਦੀ ਹੈ, ਮੰਗਣਾ ਸੰਬੰਧ ਕਰਨਾ ਬਣਦਾ ਹੈ,
ਇਮ ਮਾਤਾ ਤਬ ਗਿਰਾ ਉਚਰਈ,
ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਤਾਈ ਮਾਤਾ ਜੀ ਨੇ ਰਾਮੋ ਜੀ ਨੇ ਪਤੀ ਸਤਿਗੁਰਾਂ ਤੋਂ ਵਚਨ ਕਿਹਾ ਹੈ,
ਇਮ ਸੁਨ ਗੁਰ ਆਏ ਨਿਜ ਥਾਨਾ,
ਆਪਣੇ ਪਤਨੀ ਰਾਮੋ ਤੋਂ ਸੁਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਥਾਨ ਚਵਾਰਾ ਸਾਹਿਬ ਵਾਲੇ ਥਾਂ ਗਏ,
ਬੈਠੇ ਬਾਰੀ ਬੀਜ ਨਿਧਾਨਾ,
ਕਿਰਪਾ ਦੇ ਖਜ਼ਾਨਾ ਸਤਿਗੁਰੂ ਚਵਾਰਾ ਸਾਹਿਬ ਦੇ ਵਿਚਕਾਰ ਜਿਹੜੀ ਬਾਰੀ ਜੀ ਹੈ ਮੋਰੀ ਜੀ ਉਹਦੇ ਵਿਚ ਆਪ ਜੀ ਬੈਠ ਗਏ,
ਬੁਲਾਏ ਕਹਿਓ ਸੁਨ ਪ੍ਰੋਧਾ,
ਉਸ ਮੈਂ ਬ੍ਰਹਮਣ ਲੋਕ ਇਹ ਬਾਹਰ ਬੁਰ ਜਾ ਕੇ ਰਿਸ਼ਤੇ ਦੇਖ ਕੇ ਕਰਿਆ ਕਰਾਏ ਕਰਦੇ ਸਨ, ਕਹਿੰਦੇ ਇਸ ਤਰ੍ਹਾਂ ब्रह्मण नु बुला लिया है ते बचन कहा है
करो सगाई पानी सोदा
ए ब्रह्मण कोई सोनी जगह देख के ते विचार करके साडी सुपुत्री दी सगाई तो कर दे
सुन दिज कहयो के सुनो कृपालू
सुन के ब्रह्मण ने उस वेले कहा कि महाराज दयालु कृपालू सतगुरु सुनो
इस बाल सम होवै बालू
सामने बच्चा मारा रामदास साहब जी दे चक्कर कट रहा सेवा कर रहा एहो जा बच्चा मारा बीबी भानी दे नाल संबंध जोड़ने वाला होवे
सुन बच ब्रिप मौन गहलीनी
ब्रह्मण तो बचन सुन के गुरु अमरदास जी ने चुप्पी धारण कर ली
इसै बुलावो गुर कह दीनी
कोई समय बाद फिर उस वेले गुरु अमरदास साहब जी ने बचन कह दिता चंगा भी रामदास बच्चे ने कोल बुलाओ साडे
सुन बिप रामदास बुलवावा
ब्रह्मण ने सुन के श्री रामदास जी ने सद लिया बुलवा लिया
आए गुरु टिक शीस निवावा
जी ने आके गुरु अमरदास जुरी शीस झुका दिता है
हाथ जोड़ बैठो गुर पास
हाथ जोड़ के रामदास जी गुरु अमरदास जी दे पास सज गए बैठ गए
अमरदास गुर बाक प्रकाश
रामदास जी बल्ले वेख के गुरु अमरदास साहब जी ने मुखो बचन कहा प्रगट गुरु दे
का को सुत को जात स्थाना
रामदास तो किसदा पुत्र है कौन कोई तेरी जात है केड़ा स्थान है तेरा
कहो मोह टिग सब विपताना
ना कहने विधि पूर्वक ढंग तरीके नाल सारा तू भी कह दे बेरवे नाल
सोड़ बंस लाभपुर प्रभ बासा
उस वेले रामदास जी वेले हे परमेश्वर गुरु अमरदास साहिब जी लाहौर शहर है सोडिया दी बस विचो हां
सुत हरदास नाम रामदास
मेरे पिता दा नाम हरदास है उन्हां दा पुत्र है नाम मेरा मारा रामदास है रखिया
सुन बच हरखे परम कृपाला
यो महान दयालु कृपालु सतगुरु और रामदास जी तो सुन के बचन बड़े खुश हो गए
लिखी लिख पत्री लभपुर तत्काला
ने चटपट चिट्ठी लिख के लाहौर वाल नु भेज दित्ती
लीन सदाए मात पित तबे
माता दया कौर जी इन्हां दे पिता हरदास जी ने बड़ी छेती गोइंदवाल साहिब विखे बुला लिया
करी सगाई हरखत सबे
कहने इस तरह सगाई कर दित्ती बीबी भानी जी इन्हां नाल ते सारे परिवार दे जी खुश हो गए
कुछ काल लो करो विवाह
कुछ समय तो बाद फिर इन्हां दा विवाह कर दिता
सब हिन बीच पयो उत्साह
सारयां दे विच ही बड़ा भारी इस तरह उत्साह होया पर डॉक्टर वीर सिंह जी ने हेठा कवि संतोख सिंह जी जिहड़ा पिछले जीवन आया है गुरु अमरदास साहिब जी दा ਉਤੋਂ ਹੀ ਸਾਰਾ ਇਹ ਖੋਜ ਕਰਕੇ ਇਹ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦੀ ਛਾਤੀ ਹੈ ਗੋਇੰਦਵਾਲ ਸਾਹਿਬ ਵਿਖੇ ਨਹੀਂ ਹੋਈ ਸੀ ਸਗੋਂ ਆਪ ਜੀ ਜਿਸ ਵੇਲੇ ਬਾਸਰ ਕੇ ਨਗਰ ਰਹਿ ਰਹੇ ਸੀ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਣ ਸ੍ਰੀ ਖਡੂਰ ਸਾਹਿਬ ਨਹੀਂ ਆਏ ਸੀ ਉਸ ਤੋਂ ਪਹਿਲਾਂ ਇਹ ਸਾਰਾ ਕੁਛ ਹੋਇਆ ਸੀ ਕਿਉਂਕਿ ਆਪ ਤਾਂ 84 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਲ ਵਿਚ ਚੱਲ ਕੇ ਆਏ ਗੱਦੀ ਤੇ ਬੈਠੇ ਸਨ 72 ਸਾਲ ਦੀ ਉਮਰ ਵਿਚ ਆਏ ਸਨ ਇਸ ਕਰਕੇ ਬਾਕੀ ਨਾਲ ਨਾਲ ਉਹਨਾਂ ਨੇ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ ਮਾਰਾ ਦੋ ਪੁੱਤਰੀਆਂ ਦੋ ਪੁੱਤਰ ਹਨ ਉਹਨਾਂ ਦੀਆਂ ਸ਼ਾਦੀਆਂ ਹੋ ਚੁੱਕੀਆਂ ਹਨ ਉਹ ਹੇਠਾਂ ਸਾਰੀ ਟਿੱਪਣ ਦਿੱਤੀ ਹੈ ਵੀ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹੀ ਸਿੱਧ ਹੁੰਦਾ ਵੀ ਜਦੋਂ ਆਪ ਬਾਸਰ ਕੇ ਨਗਰ ਸੀ ਉੱਥੇ ਬੀਬੀ ਦਾਨੀ ਦੀ ਬੀਬੀ ਭਾਨੀ ਜੀ ਦੀ ਜਿਹੜੀ ਇਹ ਸ਼ਾਦੀ ਹੋ ਸਕੀ ਸੀ, ਇਹ ਜਿਹੜਾ ਪ੍ਰਸੰਗ ਹੈ, ਕਿਸੇ ਨੇ ਕਦੇ ਇਸ ਤਰ੍ਹਾਂ ਫਿੱਕ ਜਾਂ ਇੱਥੇ ਦਿੱਤਾ ਹੋਇਆ ਹੈ?
ਤਿੰਨ ਕੋ ਵਿਦਾ ਕੀਨ ਲਵਪੁਰ ਕੋ
ਆ, ਇਸ ਤਰ੍ਹਾਂ ਕਹਿੰਦੇ ਜੀ ਰਾਮਦਾਸ ਸਾਹਿਬ ਜੀ ਦਾ ਵਿਵਾਹ ਜਾ ਕਰਕੇ ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਇਹਨਾਂ ਨੂੰ ਗੁਰਦਾ ਬਹੌਰ ਵੱਲ ਨੂੰ ਭੇਜ ਦਿੱਤਾ।
ਪਾਸ ਰਹੇ ਅਨਗਾਮੀ ਗੁਰ ਕੋ
ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਅਨੁਸਾਰੀ ਹੋ ਕੇ ਇੱਥੇ ਕੋਇਨ ਬਾਲ ਵੇਖੇ ਘੋੜੀ ਰਹਿ ਪਏ ਹਨ।
ਸੇਵਾ ਕਰੈ ਸਕਲ ਗੁਣ ਖਾਨੇ,
ਜੋ ਗੁਣਾਂ ਦੇ ਖਾਣ ਗੁਰੂ ਅਮਰਦਾਸ ਸਾਹਿਬ ਉਹਨਾਂ ਦੀ ਸਾਰੀ ਸੇਵਾ ਇਹ ਆਪ ਕਰਦੇ ਹਨ। ਅੱਗੇ ਹੋ ਕੇ ਸਾਹਿਬ ਜੀ ਕੋ ਆਗਿਆ ਕਰਦੇ ਉਹੀ ਮੰਨਦੇ ਹਨ।
ਜਾਂ ਵਿਦ ਸੰਮਤ ਬਹੁਤ ਬਿਤਾਏ,
ਇਸ ਤਰ੍ਹਾਂ ਕਹਿੰਦੇ ਸ਼ਾਦੀ ਹੋਇਆ ਨੂੰ ਕਾਫੀ ਸਮਾਂ ਬੀਤਿਆ, ਗੁਰੂ ਰਾਮਦਾਸ ਸਾਹਿਬ ਜੀ ਦੇ ਅਮਰਦਾਸ ਸਾਹਿਬ ਜੀ ਸੇਵਾ ਵਿਚ ਆਇਆ ਹੋਇਆ ਜਿਹਦਾ ਸਮਾਂ ਕਾਫੀ ਲੰਘਿਆ ਹੈ।
ਸੇਵਾ ਕਰਤ ਸਕਲ ਹਰ ਖਾਏ,
ਸਾਰੀ ਜਿਹੜੀ ਸੇਵਾ ਬੜੀ ਖੁਸ਼ ਹੋ ਕੇ ਆਪ ਜੀ ਕਰਦੇ ਹਨ।
ਸੰਮਤ ਸੋਲ ਹੈ ਸਤ ਸੁਤ ਇੱਕ ਚਾਰੀ, ਸੰਮਤ ਸੋਲ ਹੈ ਸਤ ਇੱਕ ਚਾਰੀ,
ਬਿਕਰਮੀ ਸੰਮਤ 1601 ਤੇ 4-5 ਬਣ ਗਿਆ। ਇਸ ਤਰ੍ਹਾਂ ਕਹਿੰਦੇ ਬਿਕਰਮੀ ਸੰਮਤ 1605 ਸੀ, ਸਮਝੋ।
ਜਨਮਿਓ ਪ੍ਰਿਥਿਆ ਪ੍ਰਥਮ ਹੰਕਾਰੀ,
ਜਿਹੜਾ ਕਹਿੰਦੇ ਬਹੁਤ ਵੱਡਾ ਹੰਕਾਰੀ ਹੈ ਨਾ ਪ੍ਰਿਥੀ ਚੰਦ, ਸਭ ਤੋਂ ਪਹਿਲੇ ਪੈਦਾ ਹੋਇਆ ਸੀ 1600 BC ਵਿੱਚ। ਪਰ ਇਹ ਵੀ ਕਵੀ ਜੀ ਨੇ ਜਿਵੇਂ ਆਪ ਜੀ ਦੇ ਅਵਤਾਰ ਸੰਬੰਧੀ ਉਹ 10 ਸਾਲ ਦਾ ਫਰਕ ਪਾਇਆ ਹੈ, ਇਸੇ ਤਰ੍ਹਾਂ ਪ੍ਰਿਥੀਏ ਦੇ ਜਨਮ ਦਾ ਵੀ 10 ਸਾਲ ਦਾ ਫਰਕ ਪਾ ਦਿੱਤਾ ਹੈ, ਕਿਉਂਕਿ ਉਹ ਸੰਸਾਰ ਤੇ ਤਾਂ ਠੀਕ ਹੀ ਹੈ ਜਦੋਂ 81 ਸੰਮਤ ਕਹਿੰਦੇ ਨੇ, ਪਰ 91 ਵਿੱਚ ਹੋਇਆ ਸੀ 10 ਸਾਲ ਬਾਅਦ, ਜਿਸ ਕਰਕੇ ਪ੍ਰਿਥੀ ਚੰਦ ਦਾ ਜਿਹੜਾ ਜਨਮ ਉਹ ਵੀ 10 ਸਾਲ ਬਾਅਦ ਹੀ ਸਮਝਣਾ, 1500 ਸਮਝਣਾ ਹੈ, 5 ਦੇ ਥਾਂ 1615 ਬਿਕਰਮੀ ਨੂੰ ਹੋਇਆ ਸੀ।
ਹਿਰਦੈ ਆਨੰਦਤ ਦੰਪਤ ਹੋਇਆ,
ਜਦੋਂ ਇਹ ਪ੍ਰਿਥੀ ਚੰਦ ਪੈਦਾ ਹੋਏ, ਕਹਿੰਦੇ ਰਾਮਦਾਸ ਸਾਹਿਬ ਜੀ ਤੇ ਇਹਨਾਂ ਦੇ ਪਤਨੀ ਬੀਬੀ ਭਾਨੀ ਜੀ ਬੜੇ ਆਨੰਦ ਹੋਏ ਹਿਰਦੇ ਵਿੱਚ,
ਪ੍ਰਿਤ ਪਾਰਿਓ ਬਹੁ ਲਾਡ ਲਡੈਕ,
ਹਾਂ ਬੜੇ ਲਾਡ ਲਡਾ ਕੇ ਤਰ੍ਹਾਂ ਤਰ੍ਹਾਂ ਦੇ ਲਾਡ ਕਰਕੇ ਪ੍ਰਿਥੀ ਚੰਦ ਨੂੰ ਪਾਲਿਆ ਪੋਸਿਆ ਹੈ।
ਸਮਾਂ ਬਿਤਾਇਓ ਕੇਤਿਕ ਧਾਮ,
ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਰਹਿੰਦਿਆਂ ਜਦੋਂ ਕੁਝ ਕੁ ਸਮਾਂ ਹੋਰ ਬਿਤਾਇਆ, 3 ਸਾਲ ਹੋਰ ਬੀਤੇ ਹਨ।
ਜਨਮਿਓ ਮਹਾਦੇਵ ਅਭਿਰਾਮ,
ਹਾਂ ਪ੍ਰਿਥੀ ਚੰਦ ਤੋਂ ਫਿਰ 3 ਕੁ ਸਾਲ ਬਾਅਦ ਜਿਹੜਾ ਇਹ ਸੋਹਣੇ ਸੁਭਾਅ ਵਾਲਾ ਦੀਵਾਨਾ ਮਸਤਾਨਾ ਮਹਾਦੇਵ ਹੈ, ਇਹ ਪੈਦਾ ਹੋ ਗਿਆ। ਇਹ 1618 ਬਿਕਰਮੀ ਸੰਮਤ ਵਿੱਚ ਪੈਦਾ ਹੋਇਆ, ਸਮਝਣਾ।
ਸੰਮਤ ਖੋੜਸ ਸੈ ਅਰ ਅਸ,
ਇੱਥੇ ਹੁਣ ਬਿਕਰਮੀ ਸੰਮਤ ਕਹਿੰਦੇ 1608 ਸੀ, ਪਰ 10 ਸਾਲ ਦਾ ਫਰਕ 18 ਸਮਝਣਾ ਹੈ ਸ਼ੁੱਧ।
ਪ੍ਰਿਤ ਪਾਰੇ ਦੋਨਾਂ ਪਰ ਪੁਸ,
ਇਸ ਤਰ੍ਹਾਂ ਕਹਿੰਦੇ ਦੋਨਾਂ ਨੂੰ ਮਾਤਾ ਨੇ ਪਾਲਿਆ ਪੋਲਿਆ ਤੇ ਬੜਾ ਰਿਸ਼ਟ ਪੁਸ਼ਟ ਕੀਤਾ।
1610 ਉਪਰ ਭਏ,
ਇਸ ਤਰ੍ਹਾਂ ਜਦੋਂ 1600 ਬਿਕਰਮੀ ਸੰਮਤ ਤੋਂ ਅੱਗੇ 10 ਸਾਲ ਹੋਰ ਉਪਰ ਹੋ ਗਏ।
ਵਧੀ ਵਿਸਾਖ ਸਪਤਮੀ ਥੀਏ,
ਕਹਿੰਦੇ ਵਿਸਾਖ ਦੇ ਹਨੇਰ ਪੱਖ ਦੀ 7ਵੀਂ ਚਿਤ ਹੈ ਸੀ।
ਮੇਖ ਪ੍ਰਵਿਰਸੇ 8-10 ਕੇਰਾ,
ਮੇਖ ਦਾ ਮਹੀਨਾ, ਮੇਖ ਰਾਸ ਵਿੱਚ ਜਦੋਂ ਵਿਸਾਖ ਦਾ ਮਹੀਨਾ ਹੁੰਦਾ ਉਦੋਂ ਮੇਖ ਰਾਸ ਵਿੱਚ ਸੂਰਜ ਜਾਂਦਾ ਹੈ। ਜੋ ਸਮਤ ਅਨੁਸਾਰ ਜਿਹੜਾ ਵਿਸਾਖ ਦਾ ਮਹੀਨਾ ਪਹਿਲਾ ਮਹੀਨਾ ਹੈ, ਕਿਉਂਕਿ ਮੇਖ ਰਾਸ ਫਿਰ ਇਹ ਪਹਿਲੀ ਰਾਸ ਹੈ, ਉਸ ਤੋਂ ਫਿਰ ਦੂਜੀ ਬਿਰਖ ਰਾਸ ਹੈ, ਜੇਠ ਦਾ ਮਹੀਨਾ ਮੇਖ ਬਿਰਖ ਇਸ ਤਰ੍ਹਾਂ ਅੱਗੇ ਮੇਖ ਬ੍ਰਿਸ਼ ਕੰਨਿਆ ਤੁਲਾ ਬ੍ਰਸ਼ਕ ਤੇ ਇਸ ਤਰ੍ਹਾਂ ਹੀ ਅੱਗੇ ਧਨ ਤੇ ਕੁੰਭ ਤੇ ਮੀਨ ਆਖਰੀ ਮਹੀਨਾ ਜਿਹੜਾ ਉਹ ਚੇਤ ਦਾ ਹੈ ਉਹ ਬਾਰਵਾਂ ਮਹੀਨਾ ਜੋ ਸੰਮਤ ਅਨੁਸਾਰ ਜਦੋਂ ਮੀਨ ਰਾਸੀ ਵਿੱਚ ਚਲਾ ਜਾਂਦਾ ਹੈ ਸੂਰਜ ਉਹ ਆਖਰੀ ਹੈ ਮਹੀਨਾ ਉਹ ਭਗਣ ਦਾ ਚੇਤ ਦਾ ਬਣਦਾ ਹੈ ਇਸ ਕਰਕੇ ਕਹਿੰਦੇ ਜਿਹੜਾ ਇਹ ਮੇਖ ਰਾਸੀ ਦਾ ਸੂਰਜ ਜਿਹਨੇ ਵਿਸਾਖ ਦੇ ਮਹੀਨੇ 28 ਵਿਸਾਖ ਨੂੰ
ਮੰਗਲਵਾਰ ਲਗਨ ਸੁਭ ਹੇਰਾ
ਮੰਗਲਵਾਰ ਦਿਨ ਸੀ ਸੋਹਣੇ ਜਿਹੜੇ ਕੋਈ ਲਗਨ ਵਗੈਰਾ ਕੁੰਡਲੀ ਦੇ ਦੇਖੇ ਗਏ
ਜਮਨੰਗ ਜਾਮ ਜਾਮਨੀ ਜਬੈ
ਕਹਿੰਦੇ ਦੋ ਕੁਪਹਿਰ ਰਾਤ ਚਲੀ ਗਈ ਸੀ
ਉਤੋ ਨਛੱਤਰ ਰੋਹਣੀ ਤਬੈ
27 ਨਛੱਤਰ ਸੁਨੀ ਭਰਨੀ ਕਿਰਤ ਕਾਲ ਕਨ ਉਹਨਾਂ ਵਿੱਚੋਂ ਕਹਿੰਦੇ ਰੋਹਣੀ ਨਛੱਤਰ ਹੈ ਸੀ ਲਗਨ ਵਿੱਚ
ਸ੍ਰੀ ਗੁਰ ਅਰਜਨ ਕੁਲ ਨਭ ਚੰਦ
ਕਹਿੰਦੇ ਸਵਾਏ ਮਾਨ ਗੁਰੂ ਅਰਜਨ ਦੇਵ ਜੀ ਸੋਢ ਕੁਲ ਦੇ ਆਕਾਸ਼ ਦੇ ਚੰਦਰਮਾ ਰੂਪ
ਲੀਨੋ ਜਨਮ ਆਨੰਦ ਬਿਲੰਦ
ਬੜਾ ਭਾਰੀ ਕਹਿੰਦੇ ਇਸ ਤਰ੍ਹਾਂ ਆਪਣੇ ਆਨੰਦ ਮੌਜ ਵਿੱਚ ਹੀ ਅਵਤਾਰ ਧਾਰਨ ਕਰ ਲਿਆ ਇਹਨਾਂ ਨੇ 10 ਲਿਖਿਆ ਦਸ ਦੇ ਥਾਂ ਅੱਗੇ 20 ਸਮਝਣਾ ਹੈ 1620 ਵਿਕਰਮੀ ਸੰਮਤ ਨੂੰ ਆਪ ਜੀ ਨੇ ਅਵਤਾਰ ਧਾਰਿਆ ਹੈ ਸੀ
ਸਦਨ ਨਾਨਕੇ ਭਾਏ ਵਡੇਰੇ
ਆਪ ਜੀ ਕਹਿੰਦੇ ਨਾਨਕੇ ਘਰ ਦੇ ਵਿੱਚ ਗੋਇੰਦਵਾਲ ਦੇ ਵਿੱਚ ਹੀ ਵੱਡੇ ਉਮਰ ਵਿੱਚ ਹੋਏ
ਬਾਲ ਆਰ ਬਲ ਤਰਨ ਚੁਫ ਸੁਫੇਰੇ
ਬਾਲ ਕੁਮਰਾ ਵਿੱਚ ਵੀ ਫਿਰ ਜਵਾਨ ਅਵਸਥਾ ਵੀ ਆਪ ਜੀ ਦੀ ਸ੍ਰੀ ਗੋਇੰਦਵਾਲ ਸਾਹਿਬ ਨਾਨਕੇ ਘਰ ਹੀ ਹੋਈ
ਵਿਆਹ ਆਦ ਮੰਗਲ ਜੇ ਨਾਨਾ
ਇਸ ਤਰ੍ਹਾਂ ਵਿਆਹ ਤੋਂ ਆ ਲੈ ਕੇ ਹੋਰ ਜੋ ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਖੁਸ਼ੀਆਂ ਦੇ ਸਮੇਂ
ਹੋਏ ਗੋਇੰਦਵਾਲ ਮਹਾਨਾ
ਸਾਰੇ ਗੁਰੂ ਅਰਜਨ ਦੇਵ ਜੀ ਦੇ ਕਹਿੰਦੇ ਨਾਨਕੇ ਘਰ ਗੋਇੰਦਵਾਲ ਵਿਖੇ ਹੋਏ ਸਨ
ਮਹਿਲਾ ਗੰਗਾ ਅਰਜਨ ਪਿਆਰੀ
ਇਸੇ ਤਰ੍ਹਾਂ ਮਹਿਲ ਆਪ ਜੀ ਦੇ ਗੰਗਾ ਜੀ ਸਨ ਜੋ ਗੁਰੂ ਅਰਜਨ ਦੇਵ ਜੀ ਨੂੰ ਬੜੇ ਪਿਆਰੇ ਸਨ
ਰਹੇ ਆਨੰਦ ਸਦਾ ਸੁਖਕਾਰੀ
ਇਸ ਤਰ੍ਹਾਂ ਇਹਨਾਂ ਨਾਲ ਮੋਹ ਪਿੰਡ ਵੀ ਸ਼ਾਦੀ ਹੋਈ ਸੀ ਸਦਾ ਸੁਖ ਦੇਣ ਵਾਲੇ ਆਨੰਦ ਖੁਸ਼ ਹੋ ਰਹੇ
ਦੋਹਰਾ ਅਕਬਰ ਕੋ ਮੰਤਰੀ ਹੁਤੋ
ਇਸ ਤਰ੍ਹਾਂ ਜਾਣੀ ਗੁਰੂ ਰਾਮਦਾਸ ਜੀ ਦੀ ਸ਼ਾਦੀ ਹੋਈ ਅੱਗੇ ਸੰਤਾਨ ਹੋਈ ਇਹਦੇ ਸੰਬੰਧੀ ਕਵੀ ਜੀ ਨੇ ਥੋੜੀ ਜਿਹੀ ਬਾਕੀ ਸੰਖੇਪ ਨਾਲ ਦਿੱਤੀ ਹੈ ਬਾਕੀ ਪ੍ਰਸੰਗ ਅੱਗੇ ਸਾਰਾ ਖੋਲ ਕੇ ਕਹਿਣਗੇ ਹੁਣ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦਾ ਹੀ ਪ੍ਰਸੰਗ ਕਰਨ ਲੱਗੇ ਕਹਿੰਦੇ ਉਸ ਸਮੇਂ ਅਕਬਰ ਪਾਤਸ਼ਾਹ ਦਾ ਇੱਕ ਮੰਤਰੀ ਹੈ ਸੀ
ਵਿਪਰ ਬੀਰਬਲ ਨਾਮ
ਬ੍ਰਹਮਣ ਸੀ ਤੇ ਉਹ ਵਜ਼ੀਰ ਦਾ ਨਾਮ ਬੀਰਬਲ ਕਰਕੇ ਪ੍ਰਸਿੱਧ ਸੀ
ਪਸ਼ਚਮ ਦਿਸ਼ਾ ਮੁਹਿੰਮ ਕਰ
ਜਿਹੜਾ ਬੀਰਬਲ ਬ੍ਰਹਮਣ ਹੈ ਸ਼ਿਵ ਦੀ ਤਰਫ ਬੜੀ ਚੜਾਈ ਕਰਕੇ ਜੰਗ ਕਰਨ ਲਈ
ਚੜਿਓ ਜਿਤ ਬੇ ਕਾਮ
ਕਹਿੰਦੇ ਪਿੱਛੋਂ ਸ਼ਿਵ ਜੀ ਤਰਫ ਨੂੰ ਕਹਿੰਦੇ ਇਸ ਤਰ੍ਹਾਂ ਜਿੱਤਣ ਦੇ ਕੰਮ ਵਾਸਤੇ ਚੜਾਈ ਕਰਕੇ ਚੱਲਿਆ ਹੈ
ਚੌਪਈ ਰੱਖ ਹੈ ਸਾਹ ਤਿੰਨ ਸੰਗ ਸੁਨੇਹੋ
ਜਿਹੜਾ ਅਕਬਰ ਪਾਤਸ਼ਾਹ ਬੀਰਬਲ ਦੇ ਨਾਲ ਬੜਾ ਪ੍ਰੇਮੋ ਰੱਖਦਾ ਹੈ ਸੀ
ਪ੍ਰਿਥਕ ਨਾ ਹੋਣ ਦੇਤ ਕਬ ਕੇਹੂ
ਕਦੇ ਵੀ ਕਿਸੇ ਤਰ੍ਹਾਂ ਵੀ ਆਪਣੇ ਆਪ ਤੋਂ ਇਹਨੂੰ ਵੱਖਰਾ ਪਾਸੇ ਨੀ ਹੁੰਦਾ ਸੀ
ਹੋਣ ਹਾਰ ਜਬ ਤੇ ਸਿਰ ਆਈ
ਜੀ ਕਹਿੰਦੇ ਜਦੋਂ ਕਹਿੰਦੇ ਜਿਹੜੀ ਹੋਣੀ ਹੈ ਨਾ ਹੋਣ ਹਰ ਭਾਵੀ ਹੈ ਜਦੋਂ ਇਹਦੇ ਸਿਰ ਤੇ ਕਹਿੰਦੇ ਆਸ ਵਾਰ ਹੋਈ ਹੈ
ਕਹਿਤ ਭਇਓ ਮੈਂ ਕਰਾਂ ਚੜਾਈ
ਉਸ ਵੇਲੇ ਅਕਬਰ ਪਾਤਸ਼ਾਹ ਦੇ ਕੋਲੇ ਬੀਰਬਾਲ ਕਹਿਣ ਲੱਗਿਆ ਵੀ ਮੈਂ ਹੁਣ ਚੜਾਈ ਕਰਦਾ ਮੈਂ ਜਾਣਾ ਸ਼ਿਵ ਦੀ ਤਰਫ
ਸਕਲ ਮਵਾਸ ਤੋਰ ਕਰ ਆਵਾਂ
ਜਿੰਨੇ ਕਹਿੰਦੇ ਸ਼ਿਵ ਦੀ ਤਰਫ ਦੇ ਆਕੀ ਹੋਏ ਬੈਠੇ ਆ ਕਿਲਿਆਂ ਵਿਚੋਂ ਸਾਰਿਆਂ ਨੂੰ ਮੈਂ ਤੋੜ ਭੰਨਿਆ ਆਵਾਂ
ਬਾਰ ਬਾਰ ਕੋ ਝਗ ਘਰ ਚੁਕਾਵਾਂ।
ਕਦੇ ਸਿਰ ਦੀ ਤਰਫ ਕੋਈ ਆਕੀ ਹੋ ਜਾਂਦਾ, ਕੋਈ ਕਦੇ ਕੋਈ ਆਕੀ ਹੋ ਜਾਂਦਾ। ਕਹਿੰਦੇ ਬਾਰ ਬਾਰ ਦਾ ਝਗੜਾ ਹੀ ਖਤਮ ਕਰਿਆ, ਸਾਰੇ ਆਕੀ ਕਿਲੇ ਮੈਂ ਤੋੜਿਆ, ਮਾਰ ਮੁਕਾਇਆ।
ਸੁਣ ਅਕਬਰ ਬਹੁ ਭਇਓ ਪ੍ਰਸੰਨ।
ਵੀਰ ਬਾਲ ਤੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਅਕਬਰ ਬੜਾ ਇਹਦੇ ਉੱਪਰ ਪ੍ਰਸੰਨ ਹੋ ਗਿਆ।
ਕਹਿਓ ਵੀਰ ਬਲ ਕੋ ਤੁਮ ਧਨ।
ਅਕਬਰ ਨੇ ਕਿਹਾ ਵੀਰ ਬਲ ਤੂੰ ਬਈ ਧਨ ਹੈ, ਧਨ ਹੈ।
ਤੋਹੇ ਗਏ ਬਿਨ ਕਾਜ ਨਾ ਸਰੈ।
ਤੋਂ ਬਗੈਰ ਤਾਂ ਵੀ ਗਿਆ ਕੰਮ ਨਹੀਂ ਸਰਨਾ, ਕੰਮ ਪੂਰਾ ਨਹੀਂ ਹੋ ਸਕਣਾ।
ਔਰ ਕੁਮਤ ਕਰ ਕੋਏ ਨਾ ਅਰੈ।
ਔਰ ਕੁਮਕ ਕਰ, ਕੁਮਕ ਕਰ ਇੱਥੇ ਪਾਠ ਕਰ ਲੈਣਾ, ਕੁਮਕ ਕਰ, ਹੋਰ ਕੋਈ ਤਾਕਤ ਦੀ ਵਰਤੋਂ ਕਰਕੇ ਅੜਦਾ ਨਹੀਂ ਹੈ।
ਬਹੁ ਸੈਨਾ ਇਸ ਸੰਗ ਚੜਾਈ।
ਇਸ ਤਰ੍ਹਾਂ ਕਹਿ ਕੇ ਅਕਬਰ ਨੇ ਬੀਰਬਲ ਦੇ ਨਾਲ ਬੜੀ ਫੌਜ ਚੜਾ ਦਿੱਤੀ।
ਤੋਪ ਰਾਹ ਕਲਾ ਦੇ ਸਮਦਾਈ।
ਵੱਡੀਆਂ ਤੋਪਾਂ ਰਹਿਕਲੇ, ਛੋਟੀਆਂ ਅੱਧੀਆਂ ਤੋਪਾਂ ਬੇਅੰਤ ਦਿੱਤੀਆਂ।
ਦਿਖ ਸਮਾਜ ਹੰਕਾਰਿਓ ਬ੍ਰਿਪ।
ਜੰਗ ਦਾ ਸਾਜੋ ਸਮਾਨ ਦੇਖ ਕੇ ਫੌਜਾਂ ਤੋਪਾਂ ਬਦੂਕਾਂ ਰਹਿਦੀਆਂ ਤੋਪਾਂ ਬ੍ਰਹਮਣ ਤੱਕ ਕਹਿੰਦੇ ਹੰਕਾਰ ਗਿਆ।
ਕਹਿ ਹੋ ਸਤਰੂ ਗਨ ਛਿਪ।
ਲਗਾ ਕੋਰ ਪਾਤਸ਼ਾਹ ਜੀ, ਜਿੰਨੇ ਆਪਣੇ ਬੈਰੀ ਆ ਸਾਰਿਆਂ ਨੂੰ ਛੇਤੀ ਜਾ ਕੇ ਮੈਂ ਮਾਰ ਮੁਕਾਵਾਂਗਾ।
ਅਕਬਰ ਹਰਖਤ ਬਾਕ ਬਖਾਨਾ।
ਅਕਬਰ ਪਾਤਸ਼ਾਹ ਨੇ ਖੁਸ਼ ਹੋ ਕੇ ਬੀਰਬਲ ਨੂੰ ਬਚਨ ਕਿਹਾ।
ਲਿਖ ਕਰ ਪਾਨ ਦਿਓ ਪਰਵਾਨਾ।
ਆਪਣੇ ਹੱਥਾਂ ਦੇ ਨਾਲ ਕਹਿੰਦੇ ਕੁਝ ਲਿਖ ਕੇ ਇਹਨੂੰ ਪਰਵਾਨਾ ਜਾ ਦੇ ਦਿੱਤਾ ਇਹਦੇ ਹੱਥਾਂ।
ਖੱਤਰੀ ਜਾਤ ਜਿਤਕ ਜਿਸ ਦੇਸ਼।
ਕਹਿੰਦੇ ਵੀ ਬਿਆਰ ਬੀਰਬਲ ਜਿਸ ਦੇਸ਼ ਜਿੰਨੇ ਕ ਖੱਤਰੀ ਜਾਤੀ ਵਾਲੇ ਹਨ।
ਗ੍ਰਾਮ ਕੇ ਨਗਰ ਬਸੰਤ ਅਸ਼ੇਸ਼।
ਗ੍ਰਾਮਾਂ ਵਿਚ ਵਸਦੇ ਆ ਜਾਂ ਨਗਰਾਂ ਸ਼ਹਿਰਾਂ ਵਿਚ ਵਸਦੇ ਆ, ਅਸ਼ੇਸ਼ ਵਿਸ਼ੇਸ਼ ਕਰਕੇ ਜਾਂ ਸਾਰੇ ਨਗਰਾਂ ਵਿਚ ਜਾਂ ਗ੍ਰਾਮਾਂ ਵਿਚ ਵਸਦੇ ਆ।
ਇਕ ਘਰ ਏਕ ਰਜਤ ਪਣ ਦੈ ਕੈ।
ਇਕ ਜਿਹੜਾ ਖੱਤਰੀ ਦਾ ਘਰ ਹੈ ਨਾ, ਉਹ ਇਕ ਰੁਪਈਆ ਤੈਨੂੰ ਦੇਵੇ।
ਮਿਲਹਿ ਤੋਹੇ ਨਰਮੀ ਸਿਰ ਦਿਕੈ ਕੈ।
ਸਿਰ ਨੀਵਾ ਕਰਕੇ ਇਕ ਰੁਪਈਆ ਤੈਨੂੰ ਦੇ ਕੇ ਕਹਿੰਦੇ ਮਿਲੇ ਜਿਹੜੇ ਪ੍ਰਵਾਨਾ ਲਿਖ ਕੇ ਦੇ ਦਿੱਤਾ ਹੈ।
ਇਮ ਸਭ ਲਿਖਤ ਦਈ ਕਰ ਹਾਥ।
ਇਸ ਤਰ੍ਹਾਂ ਕਹਿੰਦੇ ਇਕ ਇਕ ਰੁਪਈਆ ਕਹਿੰਦੇ ਖੱਤਰੀ ਦੇਵੇ ਵੀ ਬੀਰਬਲ ਨੂੰ, ਆਪਣੇ ਹੱਥਾਂ ਦੀ ਲਿਖਤ ਕਰਕੇ ਬੀਰਬਲ ਨੂੰ ਦੇ ਦਿੱਤੀ।
ਲਈ ਬੀਰਬਲ ਹੋਏ ਮਦ ਸਾਥ।
ਹਾਂ, ਬੀਰਬਲ ਨੇ ਲਿਖਤ ਜੀ ਲੈ ਲਈ, ਆਪਣੇ ਹੰਕਾਰ ਦੇ ਸਹਿਤ ਹੋ ਗਿਆ।
ਦਿੱਲੀ ਤੇ ਚੜ ਕਰ ਚੜ ਚੱਲ ਕਰ ਆਇਓ।
ਦਿੱਲੀ ਤੋਂ ਚੜ ਕੇ ਤੇ ਚੱਲ ਕੇ ਆਇਆ ਹੈ।
ਵੱਡ ਲਸ਼ਕਰ ਜਿਹ ਸੰਗ ਸਿਧਾਇਓ।
ਬੀਰਬਲ ਦੇ ਨਾਲ ਬੜਾ ਤਕੜਾ ਫੌਜਾਂ ਦਾ ਦਲ ਸੋਭ ਨੀਕ ਹੈ।
ਜਾਏ ਦੇਸ਼ ਜਿਸ ਉਤਰੈ ਸੋਏ।
ਦੇਸ਼ ਦੇਸ਼ ਇਲਾਕੇ ਵਿਚ ਜਾ ਕੇ ਬੀਰਬਲ ਫੌਜਾਂ ਸਹਿਤ ਉਤਰਦਾ ਹੈ।
ਖੱਤਰੀ ਆਨ ਮਿਲਹਿ ਸਭ ਕੋਏ।
ਜਿਹੜੇ ਕੋਈ ਖੱਤਰੀ ਜਾਤ ਦੇ ਉਹ ਸਾਰੇ ਆ ਕੇ ਨੂੰ ਮਿਲਦੇ ਜੁਲਦੇ।
ਗਿਣ ਗਿਣ ਘਰਨ ਰਜਤ ਪਣ ਦੇਤ।
ਖੱਤਰੀਆਂ ਦੇ ਕਹਿੰਦੇ ਘਰਾਂ ਨੂੰ ਗਿਣ ਗਿਣ ਕੇ ਇਕ ਇਕ ਰੁਪਈਆ ਉਹਨਾਂ ਤੋਂ ਦਿੰਦਾ ਤੇ ਇਹ ਲੈ ਲੈਂਦੇ, ਉਹ ਦਿੰਦੇ ਹਨ ਵਿਚਾਰੇ।
ਖੋਜ ਖੋਜ ਤਿਸ ਕੋ ਨਰ ਲੇਤ।
ਜਿਹੜੇ ਬੀਰਬਲ ਦੇ ਨੌਕਰ ਚਾਕਰ ਹੈ ਕਹਿੰਦੇ ਢੂੰਡ ਢੂੰਡ ਕੇ ਖੱਤਰੀ ਪ੍ਰਤੀ ਇਕ ਇਕ ਰੁਪਈਆ ਲੈਂਦੇ ਕੇ ਕਰਤਾ।
ਇਮ ਹੀ ਕਰਤ ਲਏ ਭੱਟ ਪੀਰ।
ਇਸ ਤਰ੍ਹਾਂ ਕਹਿੰਦੇ ਜਦੋਂ ਵੀ ਜਿੱਥੇ ਉਤਰਦਾ ਖੱਤਰੀਆਂ ਸੰਬੰਧੀ ਪੁੱਛ ਪੜਤਾਲ ਕਰਦਾ ਵੀ ਜਿੰਨੇ ਖੱਤਰੀ ਇਕ ਕਰਤੇ ਇਕ ਪ੍ਰਤੀ ਇਕ ਇਕ ਰੁਪਈਆ ਦਿਓ। ਲੈਂਦਿਆ ਹੋਇਆ ਸੂਰਵੀਰਾਂ ਸਹਿਤ
ਉਤਰਿਓ ਆਨ ਵਿਪਾਸਾ ਤੀਰ।
ਇੱਥੇ ਵਿਆਸਾ ਨਦੀ ਦਾ ਕਿਨਾਰਾ ਹੈ, ਇੱਥੇ ਆ ਦਰਿਆ ਖੀਰ ਨੂੰ
ਕਰੀ ਸਕੇਲਨ ਤਰਨੀ ਘਨੀ।
ਇੱਥੇ ਆ ਕੇ ਬੀਰਬਲ ਨੇ ਜਿੰਨੇ ਇਧਰ ਉਧਰ ਦੇ ਬੇੜੀਆਂ ਸੀ ਸਾਰੀਆਂ ਇਕੱਠੀਆਂ ਕਰਲੀਆਂ ਆਪਣੇ ਹੁਕਮ ਨਾਲ।
ਤਿਰ ਤਰ ਕਰ ਪਾਰ ਪਰੀ ਸਭ ਅਨੀ।
ਜਿੰਨੇ ਫੌਜ ਸੀ ਕਹਿੰਦੇ ਬੇੜੀਆਂ ਰਾਹੀਂ ਤਰਕੇ ਪਾਰ ਪੈ ਗਈ।
ਗੋਇੰਦਵਾਲ ਸਿਵਰ ਕੋ ਕਾਲਾ।
ਹਾਂ, ਇਸ ਤਰ੍ਹਾਂ ਕਿਨਾਰੇ ਉਪਰੀ ਸ੍ਰੀ ਗੋਇੰਦਵਾਲ ਸਾਹਿਬ ਹੈ। ਇੱਥੋਂ ਬੇੜੀਆਂ ਰਾਹੀਂ ਪਾਰ ਲੰਘ ਕੇ ਗੋਇੰਦਵਾਲ ਆ ਕੇ ਨੇ ਆਪਣਾ ਡੇਰਾ ਪਾ ਲਿਆ।
ਵਿਪਰ ਵੀਰ ਬਲ ਚਮੂ ਵਿਸਾਲਾ।
ਮੇਰਾ ਬ੍ਰਾਹਮਣ ਵੀਰ ਬਾਲ ਜੀ ਦੇ ਨਾਲ ਬੜੀ ਤਕੜੀ ਫੌਜ ਹੈ।
ਪੁਰ ਮੈਂ ਪਰਵਿਰਸ਼ੇ ਨਰ ਮਤ ਹੀਨ।
ਜਿਹੜੇ ਪੁਰਸ਼ ਹੈ ਗੋਇੰਦਵਾਲਪੁਰੀ ਵਿੱਚ ਪ੍ਰਵੇਸ਼ ਹੋ ਗਏ।
ਘਰ ਖਤਰੀਨ ਖੋਜ ਕਰ ਲੀਨ।
ਗੋਇੰਦਵਾਲ ਵਿੱਚ ਖਤਰੀਆਂ ਦੇ ਘਰ ਸੀ, ਸਾਰੇ ਖੋਜ ਦੇ ਲੱਭ ਲੇ ਢੂੰਡ ਲਏ।
ਆਏ ਦੀਵਾਨ ਵੀਰ ਬਲ ਬੈਠਾ।
ਖਤਰੀਆਂ ਨੂੰ ਕਹਿੰਦਾ ਵੀ ਸੁਣ ਲੋ ਬਈ, ਜਿਹੜਾ ਅਕਬਰ ਪਾਤਸ਼ਾਹ ਦਾ ਦੀਵਾਨ ਵੀਰ ਬਲ ਇੱਥੇ ਆ ਬੈਠਾ ਹੋਇਆ।
ਮਿਲਹੋ ਸਕਲ ਦੇ ਕਰ ਤੁਮ ਭੇਟਾ।
ਤੁਸੀਂ ਖਤਰੀ ਗੋਇੰਦਵਾਲ ਵਿੱਚ ਰਹਿੰਦੇ ਹੋ, ਸਾਰੇ ਵੀ ਇੱਕ ਇੱਕ ਰੁਪਇਆ ਭੇਟਾ ਦੇ ਕੇ ਇਹਨੂੰ ਆ ਕੇ ਮਿਲੋ ਜੋ।
ਸੁਣ ਕਰ ਗੁਰ ਸੰਬੰਧੀ ਘਨੇ।
ਇਸ ਤਰ੍ਹਾਂ ਇਹ ਬੀਰਬਲ ਦੇ ਨੌਕਰਾਂ ਤੋਂ ਸੁਣ ਕੇ ਜਿੰਨੇ ਗੁਰੂ ਮਹਾਰਾਜ ਦੇ ਸਾਖ ਸੰਬੰਧੀ ਸਨ,
ਅਪਰ ਮਿਲੇ ਕੁਛ ਗੁਰ ਢਿੱਗ ਭਾਨੇ।
ਹੋਰ ਜਿਹੜੇ ਕੋਈ ਖਤਰੀ ਮਿਲ ਗਏ ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗੇ,
ਆਗਿਆ ਦੇ ਹੋ ਜਥਾ ਹਮ ਕਰੈ।
ਗੁਰੂ ਅਮਰਦਾਸ ਸਾਹਿਬ ਜੀ, ਸਾਨੂੰ ਆਗਿਆ ਦੇਵੋ ਜਿਸ ਤਰ੍ਹਾਂ ਅਸੀਂ ਕਰੀਏ।
ਨਾ ਹੀ ਤਾਂ ਵਿਪਰ ਦੁਖ ਦੁਖ ਕੋ ਧਰੈ। ਇਹ
ਤਾਂ ਮਹਾਰਾਜ ਬ੍ਰਾਹਮਣ ਵੀਰ ਬਾਲ ਗੁਰੂ ਘਰ ਦੇ ਨਾਲ ਬੜਾ ਵੈਰ ਭਾਵ ਰੱਖੇਗਾ।
ਸ੍ਰੀ ਗੁਰ ਅਮਰ ਭਨਿਓ ਜੁਗ ਜਾਣ ਜਾਵੋ।
ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਕਿਹਾ ਵੀ ਦੁਖ ਜਾਣੇ ਤੁਸੀਂ ਚਲੇ ਜਾਓ,
ਅਮਰੀ ਦਿਸ਼ ਤੇ ਭਾਖ ਸੁਣਾਵੋ।
ਸਾਡੇ ਤਰਫੋਂ ਵੀ ਇਸ ਤਰ੍ਹਾਂ ਬੀਰਬਲ ਨੂੰ ਕਹਿ ਕੇ ਸੁਣਾ ਦੇਣਾ,
ਇਹ ਗੁਰਪੁਰ ਜਾਨਹ ਔਰ ਮਾਹੀ।
ਗੁਰੂ ਦਾ ਪੁਰੀ ਹੈ, ਗੁਰੂ ਦਾ ਨਗਰ ਹੈ, ਜਾਣ ਲਾ ਮਨ ਵਿੱਚ ਬੀਰਬਲ।
ਕਾਰ ਵਿਹਾਰ ਕਰਤ ਕੋ ਨਾਹੀ।
ਇਸ ਕਰਕੇ ਜਿਹੜੇ ਗੁਰੂ ਹਨ, ਕੋਈ ਜਿਵੇਂ ਆਮ ਲੋਕ ਖੇਤੀ ਬਾੜੀ ਕੋਈ ਦੁਕਾਨ ਕਰਦਾ, ਕੋਈ ਕਾਰ ਵਿਹਾਰ ਨਹੀਂ ਕਰ ਰਹੇ ਗੁਰੂ।
ਜੋ ਪਰਮੇਸ਼ਰ ਦੇਤ ਪਠਾਏ।
ਜਿਹੜਾ ਪਰਮੇਸ਼ਰ ਆਪ ਹੀ ਕੋਈ ਭੇਜ ਦਿੰਦਾ ਹੈ।
ਸੋ ਅਚ ਔਰਨ ਦੇ ਅਚਵਾਏ।
ਸ਼ਿਕਾ ਲੈਂਦੇ ਆ, ਹੋਰਨਾਂ ਨੂੰ ਵੀ ਸ਼ਿਕਾ ਦਿੰਦੇ।
ਭੋਜਨ ਲੇ ਹੋ ਦੇਗ ਤੇ ਜੇਤਾ।
ਵੀਰਬਾਲ ਨੂੰ ਤੁਸੀਂ ਦੁੱਖ ਜਾਣੇ ਕਹੋ ਵੀ ਜਿੰਨਾ ਗੁਰੂ ਕੇ ਲੰਗਰ ਵਿੱਚੋਂ ਭੋਜਨ ਚਾਹੀਦਾ ਤੂੰ ਵੀ ਲੈ ਲੈ।
ਤੁਮਰੇ ਨਿਕਟ ਪਠ ਹੈ ਹਮ
ਜਿਹੜੇ ਕੋਈ ਤੇਰੇ ਕੋਲ ਪਹਿਰੇਦਾਰ ਰਹਿੰਦੇ ਹਨ, ਉਹਨਾਂ ਕੋਲ ਵੀ ਜਿੰਨਾ ਚਾਹੀਦਾ ਇੱਥੋਂ ਭੇਜ ਦੇਵਾਂਗੇ। ਬਾਕੀ ਫੌਜ ਦੇ ਲੋਕ ਇੱਥੇ ਸ਼ਕ ਲੈਣ ਗੁਰੂ ਕੇ ਲੰਗਰ ਵਿੱਚ।
ਨਹੀਂ ਰਜਤ ਪਣ ਲੇਤ ਨਾ ਦੇਤ।
ਆਹੋ ਵੀਰਬਲ ਨੂੰ ਕਹਿ ਦੇਣਾ ਵੀ ਇਹ ਗੁਰੂ ਜਿਹੜੇ ਹੈ ਨਾ ਕੋਈ ਰੁਪਇਆ ਕਿਸੇ ਤੋਂ ਲੈਂਦੇ ਹੈ, ਨਾ ਕਿਸੇ ਨੂੰ ਇਹ ਰੁਪਇਆ ਦਿੰਦੇ।
ਇਹੀ ਰੀਤ ਹੈ ਗੁਰੂ ਨਿਕੇਤ।
ਗੁਰੂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਮਰਜ਼ਾਦਾ ਹੈ, ਰੀਤੀ ਹੈ।
ਤਿਸਕੇ ਨਰਨ ਸੰਗ ਸਿੱਖ ਗਏ।
ਆਹ ਜਿਹੜੇ ਬੀਰਬਲ ਦੇ ਨੌਕਰ ਚਾਕਰ ਜੇ ਆਏ ਸਨ, ਉਹਨਾਂ ਦੇ ਨਾਲ ਗੁਰੂ ਕੇ ਸਿੱਖ ਚਲੇ ਗਏ।
ਬੈਠਿਓ ਵਿਪਰ ਅਹੰਕ੍ਰਿਤ ਕਰੇ।
ਅਹੰਕਾਰ ਜਾ ਕਰਕੇ ਅਕੜਿਆ ਹੋਇਆ ਬੀਰਬਲ ਬੈਠਾ ਹੋਇਆ।
ਖੜੇ ਹੋਏ ਕਰ ਬਾਤ ਸੁਣਾਈ।
ਗੁਰੂ ਕੇ ਸਿੱਖਾਂ ਨੇ ਖੜਿਆ ਹੋ ਕੇ ਇਹਨੂੰ ਬਚਨ ਸੁਣਾਇਆ।
ਸ੍ਰੀ ਨਾਨਕ ਗਾਦੀ ਇਸ ਥਾਈ।
ਬੀਰਬਲ ਦੀਵਾਨ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਇੱਥੇ ਸਵਾਏ ਮਾਨ ਹੈ।
ਤ੍ਰਿਤੀ ਥਾਨ ਗੁਰ ਅਮਰ ਸੁਹਾਏ।
ਬੀਰਬਲ ਹੁਣ ਤੀਸਰੇ ਥਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਸੋਭਨੀਕ ਹੋ ਰਹੇ।
ਸਿੱਖ ਸੰਗਤ ਉਪਦੇਸ਼ ਦ੍ਰਿੜਾਏ।
ਜਿੰਨੀਆਂ ਸਿੱਖ ਸੰਗਤਾਂ ਉਹਨਾਂ ਨੂੰ ਉਪਦੇਸ਼ ਦੇ ਰਹੇ।
ਦੇਗ ਚਲਾਵਤ ਭੋਜਨ ਦੇਤ।
ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਅਸਥਾਨ ਤੇ ਗੱਦੀ ਤੇ ਬੈਠੇ ਗੁਰੂ ਕਾ ਲੰਗਰ ਚਲਾਉਂਦੇ ਆ, ਸਭ ਨੂੰ ਦਿੰਦੇ।
ਨਹਿ ਸੰਚੈ ਕੁਛ ਰੱਖੈ ਨਿਕੇਤ।
ਆਪਣੇ ਘਰ ਦੇ ਵਿੱਚ ਕੋਈ ਧਨ ਪਦਾਰਥ ਇਕੱਠਾ ਕਰਕੇ ਨੀਓ ਰੱਖਦੇ ਗੁਰੂ ਅਮਰਦਾਸ ਜੀ।
ਤਿਨਕੀ ਪੁਰੀ ਬਸ ਹੈ ਨਰ ਨਾਰੀ,
ਗੁਰੂ ਅਮਰਦਾਸ ਸਾਹਿਬ ਦੀ ਪੁਰੀ, ਇਹਦੇ ਵਿੱਚ ਹੋਰ ਮਾਈ ਭਾਈ ਵੀ ਬਸ ਰਹੇ।
ਕਰਹਿ ਸਭਨ ਕੀ ਨਿਤ ਰਖਵਾਰੀ,
ਗੁਰੂ ਅਮਰਦਾਸ ਸਾਹਿਬ ਜੀ ਸਾਰੇ ਬਸਣ ਵਾਲਿਆਂ ਦੀ ਰਖਵਾਲੀ ਕਰਦੇ, ਸਾਰਾ ਬੰਦੋਬਸਤ ਹੀ ਕਰਦੇ।
ਧਾਰਹ ਸ਼ਰਧਾ ਚਹੋ ਆਹਾਰੇ,
ਸਿੱਖਾਂ ਨੇ ਕਿਹਾ ਵੀ ਇਹ ਵੀਰਬਲ ਸ਼ਰਧਾ ਧਾਰ, ਜਿਸ ਕਰਕੇ ਭੋਜਨ ਜਿੰਨਾ ਚਾਹੁੰਦਾ ਹੈ।
ਤੋ ਅੰਨ ਹੈ ਜੇਤਿਕ ਗੁਰਦੁਆਰੇ,
ਜਿੰਨਾ ਕੁ ਚਾਹੁੰਦੇ ਉਹਨਾਂ ਅਸੀਂ ਗੁਰੂ ਮਹਾਰਾਜ ਦੇ ਲੰਗਰ ਵਿਚੋਂ ਲੈ ਆਉਣੇ ਹਾਂ।
ਸੁਣ ਕੇ ਕਹਿਓ ਵੀਰਬਲ ਫੇਰ,
ਇਸ ਤਰ੍ਹਾਂ ਸਿੱਖਾਂ ਤੋਂ ਸੁਣ ਕੇ ਵੀਰਬਲ ਨੇ ਫਿਰ ਕਿਹਾ,
ਜੇਤਿਕ ਖੱਤਰੀ ਕੇ ਘਰ ਹੇਰ,
ਜਿੰਨੇ ਖੱਤਰੀਆਂ ਦੇ ਘਰ ਇੱਥੇ ਵੇਖੇ ਜਾਂਦੇ ਹੈ,
ਸਭ ਮਿਲ ਸੰਚ ਰਜਤ ਰਜਤ ਪਾਣ ਤਾਂ ਲਿਆ ਵੈ,
ਸਾਰੇ ਖੱਤਰੀ ਮਿਲ ਕੇ ਤੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਲਿਆਉਣ।
ਪੁਨ ਆਗੇ ਹਿਤ ਨਾਮ ਲਿਖਾਵੈ ਹੈ,
ਫਿਰ ਅੱਗੇ ਵਾਸਤੇ ਵੀ ਇਹ ਖੱਤਰੀ ਆਪੋ ਆਪਣੇ ਨਾਂ ਲਿਖਾ ਦੇਣ।
ਕਰਹਿ ਬਹਾਨੇ ਅਨਕ ਪ੍ਰਕਾਰੇ,
ਜਿਹੜੇ ਖੱਤਰੀ ਜੀ ਇਹ ਕਹਿੰਦੇ ਅਨੇਕਾਂ ਤਰ੍ਹਾਂ ਦੇ ਬਹਾਨੇ ਜੇ ਕਰਦੇ, ਬਹਾਨੇ ਜੇ ਬਣਾਉਂਦੇ।
ਇਹ ਨਹਿ ਮਿਟਹਿ ਲੇਹ ਉਰ ਧਾਰੇ,
ਇੱਕ ਖੱਤਰੀ ਕਰਦੇ ਤਾਂ ਇੱਕ ਇੱਕ ਰੁਪਇਆ ਟੈਕਸ ਲੈਣਾ, ਇਹ ਨੀ ਮਿਟ ਸਕਣਾ, ਇਹ ਨੀ ਹਟ ਸਕਣਾ।
ਜਿਸ ਕੇ ਗੁਰ ਤਿਸ ਹੀ ਬਣ ਰਹੋ,
ਜਿਸ ਗੁਰੂ ਅਮਰਦਾਸ ਸਾਹਿਬ ਦੇ ਤੁਸੀਂ ਸਿੱਖ ਹੋ, ਉਸ ਦੇ ਸਿੱਖ ਬਣੇ ਰਹੋ।
ਹਮੈ ਸੁਨਾਵਤ ਹਿਤ ਕਿਮ ਕਹੋ,
ਸੁਣਾਉਣ ਵਾਸਤੇ ਕਿਵੇਂ ਕਹਿੰਦੇ ਹੋ ਵੀ ਇਹ ਗੁਰੂ ਨਾਨਕ ਸਾਹਿਬ ਦੇ ਤੀਜੇ ਸਥਾਨ ਤੇ ਗੁਰੂ ਅਮਰਦਾਸ ਸਾਹਿਬ, ਅਸੀਂ ਉਹਨਾਂ ਦੇ ਸਿੱਖ ਹਾਂ, ਲੰਗਰ ਛਕ ਲੋ ਜੀ।
ਕਾਰ ਕਦੀਮੀ ਹਟ ਹੈ ਨਾ ਮੋਰੀ,
ਇਹਦਾ ਸਾਡੇ ਬ੍ਰਾਹਮਣਾਂ ਦੀ ਪੁਰਾਤਨ ਕਹਿੰਦੇ ਕਾਰ ਹੈ, ਜਿੱਥੇ ਵੀ ਜਾਂਦੇ ਅਸੀਂ ਲੋਕਾਂ ਤੋਂ ਭੇਟਾ ਲੈਣੇ ਆ, ਮਾਇਆ ਲੈਣੇ, ਪਾਤਸ਼ਾਹ ਵੱਲੋਂ ਇੱਕ ਇੱਕ ਰੁਪਇਆ ਸਾਨੂੰ ਕਰ ਦਾ ਟੈਕਸ ਦਾ ਬੰਨ ਦਿੱਤਾ ਹੈ, ਇਹ ਤਾਂ ਪੁਰਾਣੀ ਭੇਟਾ ਸਾਡੀ ਚੱਲਦੀ, ਇੱਕ ਰੁਪਇਆ ਲੈਣਾ ਹੀ ਲੈਣਾ ਹੈ।
ਸਭ ਪਰ ਦੰਡ ਲੱਗਿਓ ਚਹ ਔਰੀ,
ਇਹ ਤਾਂ ਵੇ ਪਾਤਸ਼ਾਹ ਵੱਲੋਂ ਤੁਹਾਡੇ ਖੱਤਰੀਆਂ ਉੱਪਰ ਚਾਰ ਸ਼ੇਰੇ ਹਰ ਪਾਸੇ ਤੋਂ ਡੰਡ ਲੱਗਿਆ, ਇੱਕ ਰੁਪਇਆ ਦੇਣਾ ਪੈਣਾ ਹੈ।
ਸੁਣ ਕੇ ਸਿੱਖ ਅਨਮਨ ਹੋਏ ਆਏ,
ਵੀਰਬਲ ਤੋਂ ਸੁਣ ਕੇ ਜਿਹੜੇ ਸਿੱਖ ਸਨ ਬੜੇ ਉਪਰਾਮ ਜੇ ਹੋ ਕੇ ਆ ਗਏ।
ਸਤਿਗੁਰ ਨਿਕਟ ਬਿਰਤੰਤ ਸੁਣਾਏ,
ਅਮਰਦਾਸ ਸਾਹਿਬ ਜੀ ਦੇ ਕੋਲ ਆ ਕੇ ਵੀਰਬਲ ਦਾ ਪ੍ਰਸੰਗ ਸੁਣਾਇਆ।
ਦੇਹ ਦਿਜ ਹੰਕਾਰੀ ਨਹਿ ਜਾਣ ਹੈ,
ਮਹਾਰਾਜ ਦਾ ਬ੍ਰਾਹਮਣ ਬੜਾ ਹੰਕਾਰੀ ਹੈ, ਗੁਰੂ ਘਰ ਨੂੰ ਕੋਈ ਜਾਣਦਾ ਹੀ ਨਹੀਂ ਹੈ।
ਕਰ ਮੇਰੋ ਅਬ ਦੇਹ ਬਖਾਨ ਹੈ,
ਸਿੱਧਾ ਹੀ ਕਹਿੰਦਾ ਮੇਰਾ ਜਿਹੜਾ ਇੱਕ ਰੁਪਇਆ ਟੈਕਸ ਬਣਦਾ ਗਿਣ ਗਿਣ ਕੇ ਦੇ ਦੋ।
ਨਾਹ ਤਾਂ ਬਲ ਕੋ ਕਰ ਹੈ ਕੁਚਾਲੀ,
ਨਹੀਂ ਤਾਂ ਦੇਖ ਲੋ ਮਾਰਾ ਖੋਟੀ ਚਾਲ ਵਾਲਾ ਏ, ਆਪਣਾ ਬਲ ਦਿਖਾਉਣਾ ਕਰੇਗਾ।
ਲੱਖ ਸੈਨਾ ਕੇ ਭੱਟ ਨਾਲੀ,
ਲੱਖਾਂ ਦੀ ਗਿਣਤੀ ਵਿੱਚ ਇਹਦੇ ਨਾਲ ਸੂਰਬੀਰ ਹਨ।
ਸੁਣ ਸ੍ਰੀ ਅਮਰਦਾਸ ਮੁਸਕਾਨੇ,
ਗੁਰਸਿੱਖਾਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਥੋੜਾ ਥੋੜਾ ਹੱਸੇ ਹਨ, ਮੁਸਕਰਾਏ।
ਜਿਨ੍ਹੋ ਜਗਤ ਪ੍ਰਭਤਾ ਕਿਤ ਪਾਏ,
ਕਹਿੰਦੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਕਿਸੇ ਸੰਸਾਰ ਵਿੱਚ ਪ੍ਰਭਤਾ ਵਡਿਆਈ ਪਾ ਲਈ।
ਮਦ ਕਰ ਅੰਧ ਹੋਤ ਮਤ ਬੋਰੇ,
ਕਹਿੰਦੇ ਉਹ ਹੰਕਾਰ ਕਰਕੇ, ਕਹਿੰਦੇ ਬੁੱਧੀ ਕਰਕੇ ਕਮਲੇ ਹੋ ਜਾਂਦੇ, ਹੰਕਾਰ ਕਰਕੇ ਕਮਲੇ ਹੋ ਜਾਂਦੇ।
ਆਪਣੇ ਸਾਹਮਣੇ ਜਾਣਹਿ ਔਰੇ,
ਹੰਕਾਰ ਕਰਕੇ ਅੰਨੇ ਤੇ ਬੁੱਧੀ ਕਰਕੇ ਕਮਲੇ ਹੋ ਜਾਂਦੇ, ਆਪਣੇ ਸਮਾਨ ਫਿਰ ਹੋਰ ਨੀ ਕਿਸੇ ਨੂੰ ਸਮਝਦੇ।
ਬਿਨ ਗੁਰ ਸੇਵੇ ਹੋਵ ਸੰਤਾਪ,
ਬਿਨਾਂ ਗੁਰੂ ਦੀ ਸੇਵਾ ਭਗਤੀ ਕੀਤੇ ਇਹੋ ਜਿਹਾ ਫਿਰ ਦੁਖੀ ਹੁੰਦਾ।
ਠਾਨਤ ਮੂਰਖ ਬਹੁ ਵਿਦ ਪਾਪ,
ਇਹੋ ਜੇ ਹੰਕਾਰੀ ਪੁਰਸ਼ ਹੰਕਾਰ ਦੇ ਵਿਚ ਬਹੁਤ ਤਰ੍ਹਾਂ ਦਾ ਫਿਰ ਪਾਪ ਕਰ ਲੈਂਦੇ।
ਕਰਤ ਸਾਹਿਬੀ ਕੇ ਤਿਕ ਦਿਨ ਕੀ,
ਇਹੋ ਜਿਹੜੇ ਹੰਕਾਰੀ ਲੋਕ ਕੁਝ ਕਦਾਂ ਦੀ ਸਾਹਿਬੀ ਹਕੂਮਤ ਜੀ ਕਰਦੇ।
ਬਿਸਰ ਜਾਤ ਗਤ ਜਨਮ ਮਰਨ ਕੀ,
ਜਿਵੇਂ ਅੱਗੇ ਜੰਮਣ ਮਰਨ ਦਾ ਦੁੱਖ ਹੋਣਾ ਹੈ, ਹੈ ਉਹ ਹਾਲਤ ਇਹਨਾਂ ਨੂੰ ਭੁੱਲੀ ਜਾਂਦੀ ਹੈ।
ਨਹ ਦੀਰਗ ਦਰਸੀ ਹੋਏ ਹੇਰਾ,
ਇਹ ਜਿਹੜੇ ਹੰਕਾਰ ਚੰਨੇ ਹੁੰਦੇ ਆ ਲੰਮੀ ਨਿਗਾਹ ਕਰਕੇ ਨੀ ਵੇਖਦੇ ਹੁੰਦੇ।
ਅੰਤ ਸਮੇਂ ਧਨ ਸੰਗ ਨਾ ਮੇਰਾ,
ਨਾਨਿਆਂ ਨੂੰ ਪਤਾ ਨੀ ਹੁੰਦਾ ਵੀ ਅੰਤ ਦੇ ਸਮੇਂ ਜਿਹੜਾ ਸਥਾਨ ਹੈ ਸਾਡਾ ਨਹੀਂ ਹੈ, ਸਾਡੇ ਨਾਲ ਨੀ ਜਾਣਾ ਹੈ।
ਔਚਕ ਹੈ ਆਏ ਜਰਵਾਣਾ,
ਜਿਹੜਾ ਜਮਣ ਜਰਵਾਣਾ ਜਮ ਦੂਰ ਤੇ ਜਦੋਂ ਅਚਨਚੇ ਸੀ ਆ ਕੇ ਫੜ ਲੈਂਦਾ ਹੈ।
ਨਗਨ ਇਕਾਂਕੀ ਕਰਹਿ
ਪਿਆਨਾਕਾਰੀ ਜਾ ਪੁਰੇਸ਼ ਹੈ, ਨੰਗੇ ਪੈਰੀ ਇਕੱਲੇ ਹੀ ਚੱਲਦਾ ਉਹਨਾਂ ਦੇ ਨਾਲ।
ਪਿਖੇਨ ਜਬ ਲੈ ਨਾਹਿਨ ਮਨ ਹੈ,
ਜਿੰਨਾ ਚਿਰ ਜਮਾਂ ਨੂੰ ਇਹ ਵੇਖ ਨੀ ਨਾ ਲੈਂਦੇ ਉਨਾ ਚਿਰ ਹੰਕਾਰੀ ਮੰਨਦੇ ਨੀ ਹੁੰਦੇ।
ਪਹੁੰਚੀ ਜਰ ਤਨ ਇਸ ਨਹਿ ਜਾਨ ਹੈ,
ਇਹਦੀ ਬਿਰਧ ਅਵਸਥਾ ਹੁਣ ਪਹੁੰਚ ਗਈ ਹੈ, ਸਰੀਰ ਦਾ ਹੁਣ ਰਹਿਣਾ ਨਹੀਂ ਇਹ ਜਾਣਦਾ ਨਹੀਂ ਅਹੰਕਾਰੀ।
ਬਿਰਮਿਓ ਮਾਇਆ ਮੋਹ ਜੋ ਮਿੱਠਾ,
ਜਿਹੜਾ ਮਾਇਆ ਦਾ ਮੋਹ ਬੜਾ ਮਿੱਠਾ ਹੈ, ਸਦਾ ਹੀ ਉਹਦੇ ਵਿੱਚ ਭੁੱਲ ਗਿਆ ਹੋਇਆ।
ਪਰ ਜੋ ਚਿੱਤ ਬਨਤਾ ਸੁਤ ਈਠਾ,
ਆਪਣੇ ਪੁੱਤਰ ਆਪਣੇ ਘਰ ਸੁਖ ਸੁਣਿਆ ਵਿੱਚ ਇਹਦਾ ਚਿੱਤ ਕਹਿੰਦੇ ਬੜਾ ਪਰਚਿਆ ਹੋਇਆ ਲੱਗਿਆ ਹੋਇਆ।
ਸੁਨ ਸਿੱਖਿਅਨ ਪੁਨ ਬੂਜਨ ਠਾਨੇ,
ਗੁਰੂ ਅਰਦਾਸ ਸਾਹਿਬ ਜੀ ਤੋਂ ਐਸੇ ਬਚਨ ਸੁਣ ਕੇ ਗੁਰਸਿੱਖਾਂ ਨੇ ਫੇਰ ਪੁੱਛਣਾ ਕੀਤਾ,
ਇਸ ਕੋ ਇਮ ਉਪਾਵ ਹਮ ਜਾਣੇ,
ਹਮਾਰਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹੀਲਾ ਸੀ ਇਹਦਾ ਇਉਂ ਜਾਣਦੇ ਹਾਂ।
ਕਰਹਿ ਅਵਗਿਆ ਦੇਹ ਬਿਖਾਦੂ,
ਜੇ ਮਹਾਰਾਜ ਦੀ ਨਰਾਦਰੀ ਜੀ ਕਰਾਂਗੇ ਫਿਰ ਸਾਨੂੰ ਇਹ ਦੁੱਖ ਦੇਵੇਗਾ, ਭਾਵ ਜੇ ਰੁਪਈਆ ਨਾ ਦਿੱਤਾ ਫਿਰ ਸਾਨੂੰ ਤੰਗ ਕਰੇਗਾ।
ਜਿਸ ਕੇ ਗੁਰ ਮਹਿਮਾ ਯਹ ਯਾਦੂ,
ਜਿਸ ਵੀਰਬਲ ਹੰਕਾਰੀ ਦੇ ਗੁਰੂ ਦੀ ਮਹਿਮਾ ਬਿਲਕੁਲ ਯਾਦ ਹੀ ਨਹੀਂ ਹੈ।
ਸਹਿਜ ਸੁਭਾਇਕ ਸਤਿਗੁਰ ਬੋਲੇ,
ਸਿੱਖਾਂ ਤੋਂ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਤੇ ਸੁਭਾਈ ਆਪਣੀ ਮੌਜੀ ਵਿੱਚ ਹੀ ਬੋਲੇ।
ਨਿਸ਼ਚੈ ਰੱਖੋ ਕਿਉਂ ਮਨ ਡੋਲੇ,
ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ ਕਿਉਂ ਤੁਹਾਡਾ ਮਨ ਡੋਲ ਗਿਆ ਭਟਕ ਗਿਆ ਹੈ।
ਦੇਖੋ ਕਹਾਂ ਕਰਹਿ ਕਰਤਾਰ,
ਉਹ ਜਿਹੜਾ ਕਰਤਾਰ ਹੈ ਨਾ ਸੇਠੀ ਦਾ ਕਰਤਾ, ਦੇਖੋ ਕੀ ਕਰਦਾ ਹੈ।
ਸਿਰ ਲਾਗੇ ਤੇ ਸਮਝ ਗਵਾਰ,
ਜਿਹੜਾ ਮੂਰਖ ਹੁੰਦਾ ਹੈ ਨਾ ਅਖੌਜ ਬਣੀ ਹੈ, ਉਹ ਜਦੋਂ ਸਿਰ ਤੇ ਆ ਕੇ ਲੱਗਦੀ ਹੈ ਨਾ ਡੰਡਾ ਵੱਜਦਾ ਫੇਰ ਉਹ ਸਮਝਦਾ ਹੁੰਦਾ, ਇਹਦੇ ਵੀ ਜਦੋਂ ਸਿਰ ਤੇ ਆ ਕੇ ਮੌਤ ਦਾ ਡੰਡਾ ਵੱਜਿਆ ਫੇਰ ਇਹ ਸਮਝੇਗਾ।
ਜਾਏ ਬਿਲੋ ਕਹੋ ਤਹਿ ਤੁਮ ਦੋ,
ਮਹਾਰਾਜ ਕਹਿੰਦੇ ਦੋ ਕੁ ਜਾਣੇ ਤੁਸੀਂ ਜਾ ਕੇ ਉਹ ਵੇਖੋ ਵੀ ਕੀ ਕਰ ਰਿਹਾ ਹੈ ਵੀਰ ਗੱਲ।
ਕਹਿ ਵਾਰਤਾ ਸੁਣੀ ਇਹ ਸੋ,
ਜੋ ਵੀ ਰਾਤ ਦੇ ਸਮੇਂ ਕੋਈ ਗੱਲਬਾਤ ਵੀਰਬਾਲ ਕਹਿੰਦਾ ਹੋਵੇ ਤੁਸੀਂ ਸੁਣ ਲੋ ਦੋ ਜਾਣੇ ਜਾ।
ਆਏ ਸਮਾਨ ਗਏ ਤਤਕਾਲਾ,
ਗੁਰਦਾਸ ਸਾਹਿਬ ਜੀ ਆਗਿਆ ਮੰਨ ਕੇ ਦੋ ਕੁ ਸਿੱਖ ਬੜੇ ਛੇਤੀ ਚਲੇ ਗਏ।
ਬੈਠੇ ਜੇਠਾ ਪੌਰ ਵਿਸ਼ਾਲਾ,
ਜਿੱਥੇ ਦਾ ਵੱਡਾ ਸਾਰਾ ਤੰਬੂ ਜਾ ਸੀ ਲਾਇਆ, ਦਰਵੱਡਾ ਦਰਵਾਜਾ ਸੀ, ਉੱਥੇ ਬੈਠ ਕੇ ਸਿੱਖ ਪਾਸੇ ਜੇ ਹੋ ਕੇ।
ਤਿਸ ਛਿੰਨ ਅਕਬਰ ਕੇ ਪਰਵਾਨੇ,
ਉਸ ਸਮੇਂ ਕਹਿੰਦੇ ਦਿੱਲੀ ਤੋਂ ਭੇਜੋ ਹੈ ਪਾਤਸ਼ਾਹ ਦੇ ਪਰਵਾਨੇ।
ਆਏ ਵੱਡ ਤੂਰਨਤਾ ਠਾਨੇ,
ਬੜੀ ਉਕਾਲੀ ਕਰਦੇ ਹੋਏ ਪਰਵਾਨੇ ਜੇ ਲੈ ਕੇ ਆ ਗਏ ਹਨ।
ਭੰਨਿਓ ਵੀਰ ਬਲ ਸੋ ਤਿੰਨ ਨਰਨ,
ਉਹ ਜਿਹੜੇ ਕਹਿੰਦੇ ਦਿੱਲੀ ਤੋਂ ਆਏ ਸੀ ਉਹਨਾਂ ਪੁਰਸ਼ਾਂ ਨੇ ਵੀਰਬਲ ਤੇ ਸਾਥ ਕਿਹਾ ਹੈ।
ਇਸ ਪੁਰ ਮਹਿ ਗਨ ਖੱਤਰੀ ਬਰਨ,
ਇੱਧਰ ਜਿਹੜਾ ਉਹ ਪਰਵਾਨੇ ਆ ਗਏ ਹਨ ਛੇਤੀ ਨਾਲ, ਇੱਧਰ ਕਹਿੰਦੇ ਵੀਰਬਲ ਨੇ ਆਪਣੇ ਪੁਰਸ਼ਾਂ ਦੇ ਸਾਥ ਕਿਹਾ ਜਿਹੜੇ ਗੋਇੰਦਵਾਲ ਵਿੱਚ ਟੈਕਸ ਲੈਣ ਭੇਜੇ ਸਨ, ਉਸ ਪਰ ਮੈਂ ਖੱਤਰੀ ਗਨ ਗਨ ਕਹਿੰਦਾ ਵੀ ਇਹ ਗੋਇੰਦਵਾਲਪੁਰੀ ਦੇ ਵਿੱਚ ਬੜੀ ਕਹਿੰਦੇ ਖੱਤਰੀ ਜਾਤੀ ਦੇ ਲੋਕ ਹੈ।
ਅਬਲੋ ਹੁਕਮ ਮਾਨ ਨਹਿ ਆਏ,
ਇਹ ਦੇਖੋ ਹੁਣ ਤੱਕ ਮੇਰਾ ਹੁਕਮ ਮੰਨ ਕੇ ਗੋਇੰਦਵਾਲ ਦੇ ਖੱਤਰੀ ਨਹੀਂ ਆਏ।
ਸੰਧਿਆ ਪਰੀ ਸੋ ਸਮਾਂ ਬਿਤਾਏ,
ਸ਼ਾਮ ਪੈ ਗਈ ਹੈ ਸਮਾਂ ਬੀਤ ਰਿਹਾ ਹੈ।
ਹੁਕਮ ਆਪ ਕੋ ਹੋਏ ਸੋ ਕਰੈ।
ਉਹ ਜਿਹੜੇ ਬੀਰਬਲ ਦੇ ਬੰਦੇ ਭੇਜੇ ਸੀ ਉਹ ਕਹਿੰਦੇ ਬੀਰਬਲ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਉਵੇਂ ਕਰਾਂਗੇ।
ਜਾਏ ਤਿਨਹੋ ਢਿੱਗ ਕਾਇਤ ਤਰੈ।
ਜਾਂ ਤਾਂ ਉਹਨਾਂ ਦੇ ਕੋੜ ਜਾਂਦੇ ਆ ਜਾਂ ਇਧਰੋਂ ਨਿਸਤਰ ਪੋਟਲ ਜਾਂਦੇ ਹਟ ਜਾਂਦੇ।
ਕਹਿਓ ਬੀਰਬਲ ਅਬ ਨਿਸਪਰੀ।
ਬੀਰਬਲ ਆਪਣੇ ਨੌਕਰਾਂ ਚਾਕਰਾਂ ਨੂੰ ਕਹਿੰਦਾ ਵੀ ਕੀ ਕਰੀਏ ਹੁਣ ਤਾਂ ਰਾਤ ਪੈ ਗਈ ਹੈ।
ਰਾਤ ਮੁਕਾਮ ਕਰੈ ਇਸ ਪੁਰੀ।
ਕੱਲ ਨੂੰ ਸਵੇਰ ਸਾਰ ਆਪਾਂ ਇਸੇ ਗੋਇੰਦਵਾਲਪੁਰੀ ਵਿਚ ਹੀ ਟਿਕਾਣਾ ਕਰਾਂਗੇ, ਇੱਥੇ ਹੀ ਰਹਾਂਗੇ ਸਾਰੀ ਦਿਹਾੜੀ।
ਤਬ ਸਭ ਕੋ ਗਹਿ ਕੇ ਮੰਗਵਾਵੈ।
ਇੱਥੇ ਖਤਰੀ ਖੁਤਰੀ ਜੀ ਰਹਿੰਦੇ ਸਾਰਿਆਂ ਨੂੰ ਕਹਿੰਦੇ ਸਿਪਾਹੀ ਭੇਜਾਂਗੇ ਪਕੜ ਕੇ ਮੰਗਾ ਲਾਂਗੇ।
ਨਾਹ ਤਾਂ ਹੁਕਮ ਮਾਨ ਕਰ ਆਵੈ।
ਨਹੀਂ ਤਾਂ ਵੀ ਆਪਾਂ ਹੁਕਮ ਭੇਜਾਂਗੇ ਮੰਨ ਕੇ ਆਪੇ ਹੀ ਆ ਜਾਣਗੇ ਖਤਰੀ ਜੀ।
ਭਇਓ ਤਿਮਰ ਸਿੱਖ ਸੁਣ ਕਰ ਆਏ।
ਜਦੋਂ ਹਨੇਰਾ ਜਾ ਹੋਇਆ ਸੀ ਓ ਗੁਰੂ ਕੇ ਸਿੱਖ ਸੁਣ ਕਰਕੇ ਆ ਗਏ।
ਬਿਗ੍ਰਹ ਪ੍ਰਾਂਤੀ ਗੁਰੂ ਨੇ ਬਤਾਏ।
ਰਾਮਦਾਸ ਸਾਹਿਬ ਜੀ ਨੂੰ ਆ ਕੇ ਦੱਸ ਦਿੱਤਾ ਕਿ ਕੱਲ ਨੂੰ ਮਹਾਰਾਜ ਸਵੇਰ ਸਾਰ ਬ੍ਰਾਹਮਣ ਨੇ ਵਿਗੜ ਜਾਣਾ ਹੈ।
ਕਹਿ ਸ੍ਰੀ ਅਮਰ ਮੁਕਾਮ ਨਾ ਹੋਏ।
ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕੱਲ ਨੂੰ ਇੱਥੇ ਦਾ ਟਿਕਾਣਾ ਰਹਿਣਾ ਨੀ, ਇਹਨੇ ਭੱਜ ਜਾਣਾ ਹੈ।
ਵੇਗ ਇਹਾ ਤੇ ਗਮ ਨਹਿ ਸੋਏ।
ਦਿਨ ਚੜ੍ਹਨੀ ਨੀ ਹੋਣਾ। ਕਹਿੰਦੇ ਕੱਲ ਨੂੰ ਬੜੀ ਛੇਤੀ ਇਹਨੇ ਇੱਥੋਂ ਚੱਲਣਾ ਹੋ ਜਾਣਾ, ਇਹਨੇ ਚਲੇ ਜਾਣਾ ਹੈ।
ਨਹਿ ਚਿੰਤਾ ਚਿੱਤ ਵਿਖੇ ਵਿਚਾਰੋ।
ਇਸ ਕਰਕੇ ਚਿੱਤ ਵਿੱਚ ਚਿੰਤਾ ਜੀ ਕਰਕੇ ਸੋਚੋ ਵਿਚਾਰੋ ਨਾ ਤੁਸੀਂ।
ਰਹੋ ਆਨੰਦਤ ਸਦਨ ਸਿਧਾਰੋ।
ਆਪੋ ਆਪਣੇ ਘਰੇ ਚਲੇ ਜਾਓ, ਬੇਫਿਕਰ ਹੋ, ਆਨੰਦ ਹੋ ਕੇ ਘਰਾਂ ਵਿੱਚ ਰਹੋ, ਇਹਨੇ ਕੱਲ ਨੂੰ ਰਹਿਣਾ ਨੀ ਚਲੇ ਜਾਣਾ।
ਸੁਣਿਓ ਬੀਰਬਲ ਜਬ ਹੈ ਪ੍ਰਵਾਨਾ।
ਇੱਧਰ ਜਿਹੜਾ ਉਹ ਦਿੱਲੀ ਤੋਂ ਪ੍ਰਵਾਨਾ ਆਇਆ ਸੀ, ਜਦੋਂ ਖੋਲ ਕੇ ਬੀਰਬਲ ਨੇ ਸੁਣਿਆ ਹੈ।
ਲਿਖੀ ਜਿਸੀ ਮਹਿ ਸ਼ੀਗਰ ਮਹਾਨਾ।
ਇਸ ਪ੍ਰਵਾਨੇ ਵਿੱਚ ਬੜੀ ਛੇਤੀ ਕਾਲੀ ਲਿਖੀ ਹੋਈ ਹੈ।
ਤਿਸੀ ਦੇਸ਼ ਪਾ ਦੁੰਦ ਕਨੇਰਾ।
ਬੀਰਬਲ ਜਿਸ ਇਲਾਕੇ ਵਿੱਚ ਸ਼ਿਵ ਦੀ ਤਰਫ ਨੂੰ ਜਾ ਰਹੇ ਹੈ ਨਾ, ਉਧਰ ਤਾਂ ਬੜਾ ਭਾਰੀ ਉਪਦਰਵ ਹੋ ਗਿਆ, ਝਗੜਾ ਹੋ ਗਿਆ।
ਲੂਟ ਕੂਟ ਲੀਨੋ ਦਲ ਡੇਰਾ।
ਇਸ ਕਰਕੇ ਜਿਹੜਾ ਫੌਜਾਂ ਦਾ ਦਲ ਪਹਿਲਾਂ ਭੇਜਿਆ ਸੀ ਉਹ ਲੁੱਟ ਪੁੱਟ ਲਿਆ ਲੋਕਾਂ
ਨੇ। ਨਹਿ ਕਿਤ ਠਹਿਰ ਮੁਕਾਮ ਕਰੀਜ ਹੈ।
ਇਸ ਕਰਕੇ ਬੀਰਬਲ ਨੂੰ ਕਿਤੇ ਨਾ ਠਹਿਰ ਕਿਤੇ ਨਾ ਡੇਰਾ ਟਿਕਾਣਾ ਕਰ।
ਦੀਹ ਮਜਲ ਤੇ ਤਹਿ ਪਹੁੰਚੀ ਜਹਿ।
ਲੰਮੀਆਂ ਮਜਲਾਂ ਕਰਕੇ ਉਹਦੀ ਛੇਤੀ ਤਰਫ ਤੂੰ ਪੁੱਜ ਜਾ, ਚਲਾ ਜਾ।
ਕਰੋ ਜਾਏ ਸਰ ਲਰੋ ਕਨੇਰੇ।
ਆਹ ਲਾਕਾ ਜਾ ਕੇ ਸਰ ਕਰ ਫਤਿਹ ਕਰ ਬਹੁਤਾ ਲੜ।
ਲੀਗਰ ਲਸ਼ਕਰ ਦੀਰਘ ਲਸ਼ਕਰ ਹੈ ਸੰਗ ਤੇਰੇ।
ਬੀਰਬਲ ਤੇਰੇ ਨਾਲ ਫੌਜਾਂ ਦਾ ਦਲ ਕਾਫੀ ਹੈ।
ਸੁਣ ਨਿਸ ਮਹਿ ਤਿਆਰੀ ਕਰਵਾਈ।
ਇਸ ਤਰ੍ਹਾਂ ਪ੍ਰਵਾਨਾ ਸੁਣ ਕੇ ਰਾਤ ਨੂੰ ਕਹਿੰਦੇ ਨੇ ਤਿਆਰੀ ਕਰਵਾ ਦਿੱਤੀ।
ਵੱਡੀ ਪ੍ਰਾਤ ਤੇ ਹੋਹ ਚੜਾਈ।
ਕਹਿੰਦੇ ਵੀ ਵੱਡੀ ਸਵੇਰ ਤੋਂ ਇੱਥੋਂ ਅੱਗੇ ਨੂੰ ਚੜਾਈ ਹੋ ਜਾਏ।
ਸਭ ਲਸ਼ਕਰ ਮਹਿ ਸੁਧ ਕਰ ਦੀਨ।
ਜਿੰਨਾ ਆਪਣਾ ਫੌਜਾਂ ਦਾ ਦਲ ਸੀ ਸਾਰਿਆਂ ਦੇ ਵਿੱਚ ਖਬਰ ਕਰ ਦੇ ਵੀ ਤੜਕੇ ਆਪਾਂ ਇੱਥੋਂ ਚੱਲਣਾ ਛੇਤੀ।
ਨਿਸ਼ਾ ਬਤਾਵਨ ਤੇ ਠਾਕੀਨ।
ਇਸ ਤਰ੍ਹਾਂ ਕਰਕੇ ਰਾਤ ਉੱਥੇ ਇਹਨੇ ਪੂਰੀ ਕੀਤੀ ਹੈ ਬਤਾਈ।
ਭੋਰ ਭੂਰ ਤੇ ਵੱਜੇ ਨਗਾਰੇ।
ਬਹੁਤ ਹੀ ਵੱਡੀ ਸਵੇਰ ਤੋਂ ਵੱਡੇ ਤਰਕੇ ਨਗਾਰੇ ਤਮਸੇ ਖੜਕ ਪਏ।
ਸੁਣ ਸਭ ਜੀਨ ਤੁਰੰਗਨ ਡਾਰੇ।
ਸੁਣ ਕੇ ਸਾਰੇ ਸੂਰਬੀਰਾਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਦਈਆਂ।
ਆਪ ਚੱਲਣ ਕੀ ਤਿਆਰੀ ਕੀ
ਨੀ। ਬੀਰਬਲ ਨੇ ਇੱਥੋਂ ਚੱਲਣ ਦੀ ਤਿਆਰੀ ਖਿੱਚ ਲਈ।
ਚੱਲਿਓ ਪ੍ਰਸੰਗ ਤਬ ਹੈ ਖਤਰੀਨ।
ਜਿਹੜੇ ਗੋਇੰਦਵਾਲ ਦੇ ਵਿੱਚ ਖਤਰੀ ਰਹਿੰਦੇ ਸੀ ਉਹਨਾਂ ਦਾ ਪ੍ਰਸੰਗ ਚੱਲ ਪਿਆ ਬੀਰਬਲ ਕੋਲੇ।
ਇਸ ਪੁਰ ਕੇ ਨਹਿ ਚੱਲ ਕਰ ਆਏ।
ਬੀਰਬਲ ਜੀ ਦੇਖੋ ਇਸ ਗੋਇੰਦਵਾਲਪੁਰੀ ਦੇ ਕੋਈ ਵੀ ਖਤਰੀ ਪੁਰਸ਼ ਨੀ ਚੱਲ ਕੇ ਆਏ।
ਨਹੀਂ ਰਜਤ ਪਨ ਕਿਨਹੋ ਪਠਾਏ।
ਨਾ ਇਕੱਠਿਆ ਕਰਕੇ ਕਿਸੇ ਨੇ ਰੁਪਈਏ ਭੇਜੇ ਹਨ।
ਕਿਸ ਅਲੰਬ ਹੰਕਾਰ ਕਰਨ ਤੇ।
ਤੇਰੇ ਕੋ ਇਨਵਾਲ ਦੇ ਕਤਰੀ ਹੈ ਕਿਹਦੇ ਆਸਰੇ ਕਰਕੇ ਹੰਕਾਰ ਜਾ ਕਰਦੇ ਹੈ
ਵੱਡੋ ਆਪ ਤੇ ਕਿਸ ਹੈ ਲਖੰਤੇ
ਇਹ ਵੀਰਬਲ ਜੀ ਆਪਣੇ ਆਪ ਤੋਂ ਹੋਰ ਕਿਹਨੂੰ ਵੱਡਾ ਇਹ ਜਾਣਦੇ ਆਪ ਤੋਂ ਹੋਰ ਕਿਹਨੂੰ ਵੱਡਾ ਜਾਣਦੇ ਭਾ ਵੀਰਬਲ ਜੀ ਤੁਸੀਂ ਸਭ ਤੋਂ ਵੱਡੇ ਹੋ
ਜਿਸ ਤੇ ਤਰਾਸ ਨਾ ਧਰੈ ਤੁਮਾਰੋ
ਇਸ ਕਰਕੇ ਹੇ ਵੀਰਬਲ ਜੀ ਤੁਹਾਡਾ ਕੋਈ ਇਹ ਖਤਰੀ ਡਰੀ ਨਹੀਂ ਧਰ ਰਹੇ
ਕਹਾ ਕੇ ਹਮ ਤੇ ਲੇਹ ਅਹਾਰੋ
ਦੇਖੋ ਦਿਨ ਦੇ ਸਮੇਂ ਆ ਕੇ ਦੋ ਸਿੱਖ ਜੇ ਕਹਿੰਦੇ ਵੀ ਸਤਿ ਗੁਰੂ ਕੇ ਲੰਗਰ ਵਿਚੋਂ ਭੋਜਨ ਲੈ ਲਓ
ਸੁਣ ਕਰ ਕਹੇ ਓ ਵੀਰਬਲ ਤਾਬੈ
ਆਪਣੇ ਨੌਕਰਾਂ ਚਾਕਰਾਂ ਤੋਂ ਸੁਣ ਕੇ ਤਦੋਂ ਵੀਰਬਲ ਨੇ ਓ ਕਿਹਾ
ਭਾਈ ਸ਼ੀਘਰ ਚੱਲ ਚੱਡ ਆਵੈ
ਕਹਿੰਦੇ ਵੀ ਹੁਣ ਤਾਂ ਕਾਲੀ ਹੋ ਗਈ ਹੈ ਚੜ ਕੇ ਚੱਲੇ ਹਾਂ
ਹਟ ਕੇ ਆਵੈ ਜਬ ਇਸ ਪੁਰ ਕੋ
ਇਧਰ ਕਹਿੰਦੇ ਮੋਰਚਾ ਫਤਿਹ ਕਰਕੇ ਫੇਰ ਮੁੜ ਕੇ ਆਵਾਂਗੇ
ਕਹਿ ਬਲੋਕਨ ਤਬ ਹਮ ਗੁਰ ਕੋ
ਫਿਰ ਇਨ੍ਹਾਂ ਦੇ ਗੁਰੂ ਨੂੰ ਵੀ ਵੇਖ ਲਾਂਗੇ ਤੇ ਬਾਕੀ ਗੋਇੰਦਵਾਲ ਦੇ ਖਤਰੀਆਂ ਨੂੰ ਵੀ ਵੇਖ ਲਾਂਗੇ
ਅਬ ਤੇ ਦਸ ਗੁਣਾ ਧਨ ਲੇ
ਜਦੋਂ ਵਾਪਸ ਮੁੜ ਕੇ ਆਏ ਨਾ ਹੁਣ ਨਾਲੋਂ ਦਸ ਗੁਣਾ ਰੁਪਈਆ ਬਸ ਦਸ ਗੁਣੇ ਵੱਧ ਰੁਪਈਏ ਕੇ ਖਤਰੀ ਨੂੰ ਦਸ ਲਾਵਾਂਗੇ
ਅਪਰਸ ਜਾਏ ਕਛੂ ਇਨ ਦੇ
ਹੋਰ ਕੋਈ ਨਾ ਕੋਈ ਸਜਾ ਵੀ ਦੇਵਾਂਗੇ ਇਨ੍ਹਾਂ ਨੂੰ ਚਾਟਾ ਵੀ ਛਕਾਵਾਂਗੇ
ਨਹਿ ਰਾਖੀ ਮੇਰੀ ਵਡਿਆਈ
ਇਥੋਂ ਦੇ ਖਤਰੀਆਂ ਨੇ ਗੁਰੂ ਨੇ ਮੇਰੀ ਕੋਈ ਵਡਿਆਈ ਨਹੀਂ ਰੱਖੀ ਹੈ
ਮਿਲੇ ਨਾ ਦਿਓ ਦਰਬ ਸਮਦਾਈ
ਇਨ੍ਹਾਂ ਨੇ ਕਦੇ ਆ ਕੇ ਮਿਲਣਾ ਕੀਤਾ ਨਾ ਬਹੁਤਾ ਧਨ ਇਕੱਠਾ ਕਰਕੇ ਦਿੱਤਾ ਹੁਣ ਜਦੋਂ ਵਾਪਸ ਆਇਆ ਨਾ ਫਿਰ ਦਸ ਰੁਪਈਏ ਲਵਾਂਗੇ ਕਿਹਦੇ ਥਾਂ
ਇਮ ਇੱਕ ਨਰ ਕੋ ਭਾਖ ਪਠਾਇਓ
ਇਸ ਤਰ੍ਹਾਂ ਇੱਕ ਆਪਣੇ ਪੁਰਸ਼ ਨੂੰ ਕਹਿ ਕੇ ਤੇ ਗੋਇੰਦਵਾਲ ਵੱਲ ਨੂੰ ਇਹਨੇ ਭੇਜ ਦਿੱਤਾ ਹੈ
ਆਪ ਅਰੂਡਿਓ ਪੰਥ ਸਿਧਾਇਓ
ਆਪ ਕਹਿੰਦੇ ਘੋੜਾ ਸਵਾਰ ਹੋ ਗਿਆ ਤੇ ਰਸਤੇ ਵੀ ਚੱਲ ਪਿਆ
ਸ਼ੀਘਰ ਕਰਤ ਹੀ ਲਸ਼ਕਰ ਚਾਲਾ
ਇਸ ਤਰ੍ਹਾਂ ਬੜੀ ਕਾੜੀ ਕਰਦਾ ਇਹਦਾ ਦਲ ਜਾ ਚੱਲਿਆ ਹੈ
ਦੂਰ ਵਿਸਾਲ ਸਿਵਰ ਕੋ ਕਾਲਾ
ਬਹੁਤ ਦੂਰ ਜਾ ਕੇ ਕਿਤੇ ਡੇਰਾ ਪਾਇਆ ਹੈ
ਸੋ ਨਰ ਚੱਲ ਕਰ ਗੁਰ ਢਿੱਗ ਆਇਓ
ਜਿਹੜਾ ਪੁਰੇ ਸੀ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆ ਗਿਆ
ਕਹਿਓ ਵੀਰਬਲ ਕੇਰ ਸੁਣਾਇਓ
ਵੀਰਬਲ ਨੇ ਕਿਹਾ ਸੀ ਕਿ ਜਦੋਂ ਦੁਬਾਰਾ ਆਇਆ ਗਿਣ ਗਿਣ ਕੇ ਦਸ ਰੁਪਈਏ ਲਵਾਂਗਾ ਨਾਲੇ ਸਜ਼ਾ ਦੇਵਾਂਗਾ ਸਾਰਾ ਸੁਣਾਇਆ
ਤੁਮ ਪਰ ਹੋਇਓ ਕ੍ਰੋਧ ਕਨੇਰੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਤੁਹਾਡੇ ਉੱਪਰ ਤਾਂ ਬੜਾ ਕ੍ਰੋਧਵਾਨ ਹੋਇਆ ਵੀਰਬਲ
ਦਿਓ ਸਜਾਏ ਆਏ ਜਿਸ ਬੇਰੇ
ਉਹ ਕਹਿ ਕੇ ਗਿਆ ਵੀ ਜਿਸ ਵੇਲੇ ਮੈਂ ਵਾਪਸ ਆਇਆ ਬੜੀ ਸਖਤੀ ਸਜ਼ਾ ਦੇਵਾਂਗਾ
ਕਿਉਂ ਨਹਿ ਚਾਹਿਓ ਆਪਣਾ ਭਲੇਰਾ
ਵੀਰਬਲ ਨੇ ਕਿਹਾ ਵੀ ਕਿਉਂ ਨੀ ਗੁਰੂ ਨੇ ਆਪਣਾ ਭਲਾ ਚਾਹਿਆ
ਮਿਲੇ ਕਿਉਂ ਨਾ ਦੇ ਦਰਬ ਬਡੇਰਾ
ਬਹੁਤਾ ਤਨ ਦੇ ਕੇ ਕਿਉਂ ਨੀ ਮੈਨੂੰ ਆ ਕੇ ਮਿਲੇ ਜੁੜੇ
ਹੱਟ ਆਵਹਿ ਬਹੁ ਦੇ ਬਿਖਾਰਦਾ
ਕਰਕੇ ਮਹਾਰਾਜ ਜਦੋਂ ਵੀਰਬਲ ਮੁੜ ਕੇ ਆਵੇਗਾ ਬੜਾ ਦੁੱਖ ਦੇਵੇਗਾ
ਕਰਹਿ ਕੈਦ ਧਨ ਲੈ ਬਹੁ ਵਾਦਾ
ਸਾਰਿਆਂ ਨੂੰ ਫੜ ਕੇ ਕੈਦ ਕਰ ਲੇਗਾ ਇਸ ਤਰ੍ਹਾਂ ਪੀੜਾ ਦੇ ਕੇ ਧਨ ਲਵੇਗਾ
ਬੋਲੇ ਅਮਰ ਗੁਰੂ ਸੁਣ ਸੋਏ
ਉਸ ਪੁਰਸ਼ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ
ਇਹਾਂ ਆਵਨ ਇਸ ਕੋ ਹੋਏ
ਹੰਕਾਰੀ ਵੀਰਬਲ ਦਾ ਇੱਥੇ ਹੁਣ ਦੁਬਾਰਾ ਮੁੜ ਕੇ ਆਉਣਾ ਹੀ ਨਹੀਂ ਹੋਣਾ
ਬਰਫ ਸੰਗ ਤੇ ਠਾਂ ਗਰ ਜਾਏ
ਸ਼ਿਵ ਜੀ ਤਰਫ ਕਹਿੰਦੇ ਉਧਰ ਬਰਫ ਜੀ ਬਹੁਤੀ ਪੈਂਦੀ ਉੱਥੇ ਬਰਫ ਬਰਫ ਵਿੱਚ ਹੀ ਕਦੇ ਗਲ ਜਾਊਗਾ
ਹੰਕਾਰੀ ਨਹਿ ਜੀਵਤ ਪਾ ਜੀਵਨ ਪਾ
ਜਿਹੜਾ ਬਹੁਤਾ ਹੰਕਾਰੀ ਹੈ ਉਧਰ ਜਾ ਕੇ ਇਹਨੇ ਜਾਣਾ ਨੀ ਪਾਉਣਾ ਉਧਰ ਬਰਫ ਬਰਫ ਗਲ ਜਾਣਾ ਮਰ ਜਾਣਾ
ਚਿੱਤ ਵਹਿ ਬੁਰਾ ਗੁਰੂ ਗੁਰੂ ਘਰ ਸੰਗ
ਜਿਹੜਾ ਇਹ ਵੀਰ ਵਾਲਾ ਹੈ ਗੁਰੂ ਘਰ ਦੇ ਨਾਲ ਕਹਿੰਦੇ ਹੋਏ ਬੁਰਾ ਚਿੱਤ ਦਾ ਮਾੜਾ ਸੋਚਦਾ ਗੁਰੂ ਦਾ
ਇਮ ਠਹਿਰ ਹੈ ਤੂਰਨ ਹੋਏ ਭੰਗ ਇਮ ਠਹਿਰ
ਇਮ
ਕਿਮ ਠਹਿਰ ਹੈ ਤੂਰਨ ਹੋਏ ਭੰਗ
ਜਿਹੜਾ ਗੁਰੂ ਨਾਨਕ ਦੇ ਘਰ ਦਾ ਬੁਰਾ ਚਿੱਤ ਦਾ ਕਿਵੇਂ ਠਹਿਰੇਗਾ ਟਿਕੇਗਾ ਇਹਦਾ ਛੇਤੀ ਕਹਿੰਦੇ ਨਾਸ ਹੋ ਜਾਣਾ
ਇਮ ਕਹਿ ਤੂਰਨ ਭਏ ਗੁਸਾਈ
ਇਸ ਤਰ੍ਹਾਂ ਮਹਾਰਾਜ ਕਹਿ ਕੇ ਬੜੀ ਛੇਤੀ ਚਰ ਚਰ ਹੋ ਜਗਦੇ ਮਾਲਕ
ਗਯੋ ਬਿਪਰ ਤੁਰਕਨ ਪਰ ਧਾਰੀ।
ਜਿਹੜਾ ਵੀਰਵਰ ਬ੍ਰਾਹਮਣ ਮੁਸਲਮਾਨਾਂ ਉਪਰ ਧਾਵਾ ਕਰਕੇ ਗਿਆ,
ਇਕ ਦੋਏ ਜੰਗ ਅਖਾੜੇ ਭਏ।
ਆ ਮੁਸਲਮਾਨਾਂ ਨਾਲ ਕਹਿੰਦੇ ਇਕ ਦੋ ਜੰਗ ਦੇ ਅਖਾੜੇ ਹੋਏ, ਜੰਗ ਬੱਜੇ,
ਬਰਫ ਗਿਰਨ ਮਹਿ ਸਭ ਧਸ ਗਏ।
ਵੀਰੇ ਕਹਿੰਦੇ ਪਹਾੜਾਂ ਵਿਚ ਜਿਹੜੀ ਬਰਫ ਪੈਂਦੀ ਸੀ ਉਹਦੇ ਵਿਚ ਹੀ ਕਹਿੰਦੇ ਧਸ ਦੁਸ ਗਏ ਰੇ ਫੌਜ ਦੇ ਬੰਦੇ।
ਨਾਕ ਸੀਤ ਤੇ ਠਾਰ ਗਿਰ ਪਰਿਓ।
ਇਸ ਤਰ੍ਹਾਂ ਕਹਿੰਦੇ ਨੱਕ ਜਿਹੜੇ ਠੰਡ ਨਾਲ ਠਰ ਗਏ ਤੇ ਸੀਏ ਡਿੱਗ ਡੂਜੇ ਪੈ ਜਾ, ਨਾਕ ਨੂੰ ਉਪਰ ਦਾ ਉਪਰੋਂ ਕਹਿੰਦੇ ਠੰਡ ਜੀ ਪਈ ਹੈ ਤੇ ਠਰ ਕੇ ਡਿੱਗ ਪਏ।
ਹੁੰਦਬ ਤਬੈ ਬਜਾਵਨ ਕਰਿਓ।
ਬਰਫ ਪਈ ਸੀ ਤਦੋਂ ਕਹਿੰਦੇ ਉਪਰੋਂ ਇਹਨਾਂ ਨੇ ਨਗਾਰਾ ਜਾ ਬਜਾ ਦਿੱਤਾ।
ਭਾਈ ਬਰਫ ਨਬ ਬਰਖਾ ਕਨੀ।
ਜਿਸ ਕਰਕੇ ਨਗਾਰਾ ਬਜਾਉਣ ਕਰਕੇ ਤਾਂ ਆਕਾਸ਼ ਤੋਂ ਬਹੁਤੀ ਕਹਿੰਦੇ ਬਰਫ ਦੀ ਬਾਰਿਸ਼ ਹੋ ਗਈ।
ਦਬਿਓ ਵੀਰ ਬਲ ਜੁੱਤ ਸਭ ਅਨੀ।
ਜਿੰਨੀ ਫੌਜ ਸੀ ਉਹਦੇ ਸਮੇਤ ਹੀ ਵੀਰ ਬਲ ਕਹਿੰਦੇ ਉਹ ਬਰਫ ਦੇ ਹੇਠਾਂ ਹੀ ਦਬਿਆ ਗਿਆ।
ਗੁਰ ਕੋ ਬਾਕ ਸਦਾ ਸੁਖ ਫਲਾਵੇ।
ਕਵੀ ਜੀ ਕਹਿੰਦੇ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਉਹ ਤਾਂ ਸਦਾਈ ਸਫਲ ਹੁੰਦਾ।
ਨਹੀਂ ਸੂਰਾ ਸੁਰ ਕੋ ਉਲਟਾਵੇ।
ਵੀਰਬਲ ਦੀ ਤਾਂ ਗੱਲ ਕੀ ਹੈ, ਕੋਈ ਵੀ ਦੇਵਤਾ ਦੈਂਤ ਗੁਰੂ ਅਮਰਦਾਸ ਸਾਹਿਬ ਦੇ ਕੀਤੇ ਬਚਨ ਨੂੰ ਉਲਦ ਨਹੀਂ ਸਕਦਾ, ਬਦਲ ਨਹੀਂ ਸਕਦਾ ਹੈ। ਉਹ ਜੋ ਬਚਨ ਕਿਹਾ ਸੀ ਉਵੇਂ ਹੀ ਪੂਰਾ ਹੋ ਗਿਆ ਹੈ। ਧੰਸੇ ਨਗਾਰੇ ਬਾਜ਼ਾਰ ਤੇ ਇਹ ਤਾਂ ਸਹੀ ਹੈ ਵੀ ਜਿੱਥੇ ਆਵਾਜ਼ ਕਰੀਏ ਤੇ ਉੱਥੇ ਬਰਫ਼ ਜ਼ਿਆਦਾ ਡਿੱਗਦੀ ਹੈ ਕਹਿੰਦੇ। ਹੁਣ ਜਦ ਧੰਸੇ ਨਗਾਰੇ ਖੜਕਾਏ ਹੈ ਇਸ ਕਰਕੇ ਉਪਰੋਂ ਬਾਰਿਸ਼ ਹੋਰ ਬਰਫ਼ ਦੀ ਹੋ ਗਈ ਹੈ, ਸਾਰੇ ਵਿੱਚ ਹੀ ਖਤਮ ਦੇ ਹੋ ਗਏ ਨੇ, ਕੋਈ ਵੀ ਨਹੀਂ ਰਿਹਾ ਹੈ। ਯਾਨੀ 50,000 ਤੋਂ ਵੱਧ ਜਿਹੜੀ ਇਹਦੀ ਫੌਜ ਸੀ ਬਸ ਉਹ ਬਰਫ਼ ਦੇ ਵਿੱਚ ਹੀ ਗਲ ਗੁਲ ਕੇ ਖਤਮ ਹੋ ਗਈ। ਵਿੱਚੇ ਵੀਰ ਬਲ ਦਾ ਭੋਗ ਪੈ ਗਿਆ ਸੀ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਵੀ ਵੀਰ ਬਲ ਗੁਰੂ ਘਰ ਦੇ ਨਾਲ ਵੈਰ ਕਰਨ ਵਾਲਾ ਬਣਿਆ, ਜਿਸ ਕਰਕੇ ਵੈਰ ਦਾ ਫਲ ਮਾੜਾ ਨਿਕਲਿਆ। ਰੁਪਈਏ ਤਾਂ ਕੀ ਲੈਣੇ ਸੀ, ਸਗੋਂ ਆਪਣਾ ਜੀਵਨ ਵੀ ਜ਼ਿੰਦਗੀ ਵੀ ਗੁਆ ਬੈਠਾ। ਇਹਦੇ ਨਾਲ ਹੀ ਹੰਸੂ ਪੂਰਾ ਹੋਇਆ, ਸਮਾਂ ਵੀ ਪੂਰਾ ਹੋ ਗਿਆ ਹੈ। ਇਹ ਕੁਝ ਵੀਰਬਲ ਦੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਅਵਤਾਰ ਦੀ ਕਥਾ ਸੀ। ਇਸ ਤੋਂ ਬਾਅਦ ਜਿਵੇਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਹੋਰ ਕੌਤਕ ਕੀਤੇ, ਹੋਰ ਜੀਵਨਾਂ ਹੋਰ ਲੋਕਾਂ ਦਾ ਜੀਵਨ ਸੁਵਾਰਿਆ, ਜਿਉਂਦੇ ਕੀਤੇ, ਨਵਾਂ ਜੀਵਨ ਬਖਸ਼ ਕੇ ਉਹ ਪ੍ਰਸੰਗ ਸੁਣਾਂਗੇ। ਹੁਣ ਅਰਦਾਸ ਜੁੜੀਏ ਜੀ।
ਭਾਈ ਬਰਫ ਨਬ ਬਰਖਾ ਕਨੀ, ਦਬਿਓ ਵੀਰ ਬਲ ਜੁੱਤ ਸਭ ਅਨੀ। ਗੁਰ ਕੋ ਬਾਕ ਸਦਾ ਸੁਫਲਾਵੇ, ਨਹੀਂ ਸੂਰਾ ਸੁਰ ਉਲਟਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।